ਅੰਤਰ ਦੇਸੀ ਉਤਰਨ ਹੇਤੁ
ਜਿਹੜੇ ਕੋਈ ਬਾਹਰੋਂ ਦੇਸ਼ਾਂ ਵਿੱਚ ਕੋਈ ਸਾਧੂ ਸੰਤਾਂ ਦੇ ਉਹਨਾਂ ਦੇ ਉਤਾਰੇ ਵਾਸਤੇ
ਦਰਬ ਲਗਾਏ ਹੋਰ ਦਿਨ ਕੇਤੁ
ਕਹਿੰਦੇ ਮਾਇਆ ਕੋਲ ਬੇਅੰਤ ਦਿਨ ਸੀ ਉਹ ਕਹਿੰਦੇ ਲਾ ਲਾ ਕੇ ਚੰਗੇ ਨਵੇਂ ਮਕਾਨ ਇਸ ਨੇ ਬਣਵਾ ਲਏ
ਤੂੰ ਤੇ ਕੋ ਚੱਲ ਕਰ ਆਵੇ
ਕਿਸੇ ਦੇਸ਼ ਵਿਦੇਸ਼ ਤੋਂ ਕੋਈ ਸਾਧੂ ਸੰਤ ਚੱਲ ਕੇ ਆਵੇ
ਚਾਂਪ ਪਾਵੋ ਤਾਂ ਨਿਸਬ ਟਕਾਵੇ
ਇਸ ਤਰ੍ਹਾਂ ਰਾਤ ਦੇ ਸਮੇਂ ਉਸਨੂੰ ਬੇਨਤੀ ਕਰਕੇ ਆਪਣੇ ਘਰੇ ਟਿਕਾ ਲੈਂਦਾ ਹੈ ਮੁੱਠੀ ਚਾਪੀ ਕਰਦਾ ਹੈ ਉਸ ਵੀ
ਖਾਣ ਪਾਣ ਕੀ ਉਸ ਗਲਾ ਆਛੇ
ਇਸੇ ਤਰ੍ਹਾਂ ਖਾਣ ਪੀਣ ਦੀ ਵੀ ਉਹ ਮਹਾਤਮਾ ਦੀ ਚੰਗੀ ਤਰ੍ਹਾਂ ਇਹ ਖਬਰ ਸਾਰ ਲੈਂਦਾ ਨਜ਼ਰਸਾਨੀ ਕਰਦਾ ਹੈ
ਦੇ ਤੇ ਪ੍ਰਿਅੰਕ ਸੁਖ ਚਿਤ ਵਾਂਛੇ
ਜੋ ਵੀ ਕੋਈ ਚਿੱਤ ਵਿੱਚ ਕੋਈ ਸੁਣ ਲਈ ਕੋਈ ਪਣਗ ਵਗੈਰਾ ਮਹਾਤਮਾ ਚਾਹੁੰਦਾ ਵੀ ਮਨ ਭਾਉਂਦਾ ਕਹਿੰਦੇ ਇਸੇ ਜਾ ਪਣਗ ਵਗੈਰਾ ਦੇ ਦਿੰਦਾ ਹੈ
ਸਰਬ ਭਾਂਤ ਕੀ ਸੇਵਾ ਕਰੈ
ਗੱਲ ਕੀ ਜਦੋਂ ਵੀ ਕੋਈ ਸਾਧੂ ਸੰਤ ਦੇ ਘਰੇ ਆ ਜਾਂਦਾ ਸਭ ਤਰ੍ਹਾਂ ਦੀ ਇਹ ਟਹਿਲ ਸੇਵਾ ਆਪਣੇ ਹੱਥੀ ਕਰਦਾ ਹੈ
ਚਾਂਪ ਚਰਨ ਪ੍ਰੇਮ ਕੋ ਧਰੈ
ਜੇ ਕੋਈ ਥਕਾਵਟ ਮਹਿਸੂਸ ਕਰਦਾ ਹੈ ਕਹਿੰਦੇ ਪ੍ਰੇਮ ਧਾਰਦਾ ਹੋਇਆ ਉਹ ਮਹਾਤਮਾ ਦੀ ਮੁੱਠੀ ਚਾਪੀ ਵੀ ਇਹ ਕਰਨ ਲੱਗ ਪੈਂਦਾ ਹੈ
ਭਏ ਪੰਖਾ ਕਰਵਾਜੂ
ਜੇ ਗਰਮੀ ਦੀ ਮੌਸਮ ਹੋਵੇ ਮਹਾਤਮਾ ਨੂੰ ਕੋਈ ਮੁਰਖਾ ਹੋਇਆ ਵੇ ਕਹਿੰਦੇ ਫਿਰ ਪੱਖਾ ਲੈ ਕੇ ਹਵਾ ਝੱਲਣ ਲੱਗ ਪੈਂਦਾ ਹੈ
ਮਸੀਤ ਲੱਗੇ ਭਾਵ ਕੋ ਦਿਖਤਾਏ
ਜੇ ਕੋਈ ਠੰਡੀ ਮੌਸਮ ਹੋਵੇ ਪਾਲਾ ਲੱਗੇ ਫਿਰ ਅੱਗ ਵਗੈਰਾ ਇਹ ਬਾਲ ਦਿੰਦਾ ਹੈ
ਆਖ ਕੇ ਆਨੰਦ ਦੇ ਤੂੰ
ਇਸ ਤੋਂ ਆਲ ਲੈ ਕੇ ਜਾਂਦੇ ਕੋਈ ਸਾਧੂ ਮਹਾਤਮਾ ਦੇ ਘਰੇ ਵਿੱਚ ਆ ਜਾਂਦੇ ਨਾ ਉਹਨਾਂ ਨੂੰ ਆਨੰਦ ਦਿੰਦਾ ਹੈ ਹਰ ਤਰ੍ਹਾਂ ਦੀ ਇਹ ਰਾਹਤ ਦਿੰਦਾ ਹੈ
ਟਹਿਲ ਕਰਨ ਪਰ ਰਹੱਸ ਚੇਤ
ਸੇਵਾ ਟਹਿਲ ਕਰਨ ਵਿੱਚ ਪੂਰਾ ਸਾਵਧਾਨ ਹੋਇਆ ਰਹਿੰਦਾ ਕੋਈ ਆਲਸ ਨਹੀਂ ਕਰਦਾ ਹੈ ਭਾਵੇਂ ਕੋਈ ਸਾਧੂ ਕਿਸੇ ਹੋਰ ਪਾਸੇ ਨੂੰ ਚੱਲਦੇ ਹੈ
ਨੇਤ ਵਿਸਰਜਨ ਸੰਗ ਸੁਧਾਰ
ਉਹਨਾਂ ਨੂੰ ਸਤਿਕਾਰ ਲਈ ਵਿਦਾ ਕਰਨ ਲਈ ਵੀ ਉਹਨਾਂ ਦੇ ਨਾਲ ਨਾਲ ਜਾਂਦਾ ਤੁਰਦਾ ਹੈ
ਇੱਕ ਦੂਰ ਲੱਗ ਤੁਸ ਪਹੁੰਚਾਏ
ਇੱਕ ਦੂਰ ਤੱਕ ਸਤਿਕਾਰ ਨਾਲ ਉਹਨੂੰ ਪਹੁੰਚਾਉਂਦਾ ਹੈ
ਹਟਣ ਲੱਗਾ ਨਿਜੀ ਸੀਸ ਨਿਵਾਏ
ਜਦੋਂ ਵਾਪਸ ਮੁੜਨ ਲੱਗਦਾ ਤੇ ਸਿਰ ਨਵਾਉਂਦਾ ਹੈ ਉਹ ਮਹਾਤਮਾ ਨੂੰ
ਹੱਥ ਜੋੜ ਕਰ ਬਿਨਾ ਬਖਾਨਾ
ਇਹ ਦੋਵੇਂ ਹੱਥ ਜੋੜ ਕੇ ਜਿਹੜਾ ਸੰਵਾਦ ਹੈ ਉਹ ਮਹਾਤਮਾ ਨੂੰ ਉਹ ਬੇਨਤੀ ਕਰ ਦਿੰਦਾ ਹੈ
ਜੇ ਤੁਮ ਮਗ ਖੁਦਾ ਕੋ ਜਾਣਾ
ਮਹਾਤਮਾ ਜੀ ਜੇ ਤੁਸੀਂ ਖੁਦਾ ਦਾ ਜਿਹੜਾ ਪੂਰਾ ਪੂਰਾ ਰਸਤਾ ਹੈ ਨਾ ਉਹਦੀ ਪ੍ਰਾਪਤੀ ਦਾ ਜਾਣਦੇ ਹੋ
ਕਿਰਪਾ ਕਹੋ ਮੁਝਦੇ ਹੋ ਬਤਾਏ
ਮਹਾਤਮਾ ਜੀ ਮੇਰੇ ਤੇ ਵੀ ਕਿਰਪਾ ਕਰ ਦੋ ਖੁਦਾ ਦੀ ਪ੍ਰਾਪਤੀ ਦਾ ਰਸਤਾ ਮੈਨੂੰ ਚੰਗੀ ਤਰ੍ਹਾਂ ਦੱਸ ਦੇਵੋ ਜੀ
ਦਾਸ ਜਾਣ ਜੇ ਮੋਹੇ ਮਿਲਾਏ
ਮੈਨੂੰ ਵੀ ਆਪਣਾ ਦਾਸ ਜਾਣ ਕੇ ਮੈਨੂੰ ਖੁਦਾ ਦੇ ਨਾਲ ਹੀ ਮਿਲਾ ਦੇਵੋ
ਦੀਨ ਦੇਖ ਕਰ ਦਇਆ ਭੇਜੈ
ਮੈਂ ਮਾੜਾ ਗਰੀਬ ਹਾਂ ਆਈ ਨਵਾਉਣਾ ਹਾਂ ਦੇਖ ਕੇ ਮੇਰੇ ਤੇ ਇੱਕ ਦਇਆ ਕਰ ਦਈਏ
ਦੀਨ ਦਿਆਲ ਕੀ ਸੁਧ ਮੁਝ ਦੀਜੈ
ਉਹ ਜੋ ਦੀਨਾ ਤੇ ਦਿਆਲਤਾ ਕਰਨ ਵਾਲਾ ਖੁਦਾ ਹੈ ਨਾ ਉਹਦੀ ਮੈਨੂੰ ਕੋਈ ਨਾ ਕੋਈ ਪ੍ਰਾਪਤੀ ਦੀ ਖਬਰ ਸਾਰ ਦਈਏ
ਸੁਣ ਕਰ ਸੰਤ ਸਾਧ ਉਪਦੇਸ਼ਾ
ਜਿੰਨੇ ਕੋਈ ਸਾਧੂ ਸੰਤ ਆਉਂਦੇ ਹਨ ਕਹਿੰਦੇ ਤੂੰ ਐਸੀ ਬੇਨਤੀ ਦੇ ਲਫ਼ਜ਼ ਸੁਣ ਕੇ ਇਹਨੂੰ ਉਪਦੇਸ਼ ਦਿੰਦੇ ਹੈ
ਨਾਮ ਅੱਲਾਹ ਸੋ ਪਾਕ ਵਿਸ਼ੇਸ਼ਾ
ਕਹਿੰਦੇ ਵੀ ਸ਼ਰਮਦ ਜਿਹੜਾ ਅੱਲਾਹ ਦਾ ਨਾਮ ਸਭ ਤਰ੍ਹਾਂ ਕਰਕੇ ਬੜਾ ਪਵਿੱਤਰ ਹੈ
ਸਿਮਰਨ ਕਰ ਸਤਸੰਗ ਮਲੀਜਾ
ਸਾਂ ਸੰਗਤ ਵਿੱਚ ਮਿਲ ਕੇ ਨਾ ਅੱਲਾਹ ਦਾ ਤੂੰ ਨਾਮ ਸਿਮਰਿਆ ਕਰ
ਸੇਵ ਹੋ ਨਿਰਹੰਕਾਰ ਬਨੀਜਾ
ਇਸੇ ਤਰ੍ਹਾਂ ਸਾਂ ਸੰਗਤ ਵਿੱਚ ਪਹੁੰਚ ਕੇ ਬਿਨਾਂ ਹੰਕਾਰ ਤੋਂ ਹੋ ਕੇ ਸੇਵਾ ਟਹਿਲ ਵੀ ਕਰਿਆ ਕਰ
ਪ੍ਰਭ ਕੋ ਪ੍ਰੇਮੀ ਮਿਲਤ ਨਾ ਭਾਇਓ
ਇਸ ਤਰ੍ਹਾਂ ਜਿਹੜਾ ਅਸਲੀ ਪ੍ਰਭੂ ਦਾ ਕੋਈ ਪ੍ਰੇਮੀ ਮਿਲਾਪੀ ਸੀ ਉਹ ਨੂੰ ਮਿਲਿਆ ਹੈ
ਇਹਨੇ ਕਰਤ ਬਹੁਤ ਦਿਨ ਗਾਇਓ
ਇਸ ਤਰ੍ਹਾਂ ਕਹਿੰਦੇ ਸਾਧੂ ਸੰਤਾਂ ਦੀ ਟਹਿਲ ਸੇਵਾ ਕਰਦਿਆਂ ਬੇਨਤੀ ਕਰਦਿਆਂ ਖੁਦਾ ਦਾ ਰਸਤਾ ਪੁੱਛਦਿਆਂ ਕਾਫੀ ਸਮਾਂ ਇਹਦਾ ਬਸਰ ਹੋ ਗਿਆ ਲੰਘ ਗਿਆ
ਨਗਨ ਸਾਹਿਬ ਕੇ ਵਸਨ ਬਣਾਵਾ
ਫਿਰ ਵੀ ਇਸੇ ਤਰ੍ਹਾਂ ਸੇਵਾ ਜਾਰੀ ਰੱਖਦਾ ਜੇ ਕੋਈ ਬੇਪੜਦ ਸਾਧੂ ਉਹਦੇ ਚੰਗੇ ਕੀਮਤੀ ਵਸਤਰੇ ਬਣਾ ਦਿੰਦਾ ਹੈ
ਪਨਹੀ ਆਏ ਦੇਖੋ ਪਹਿਨਾਵਾ
ਜੇ ਕੋਈ ਜੋੜਾ ਆਦਿਕ ਨਹੀਂ ਦੇਖਦਾ ਹੈ ਉਹ ਦੇਖ ਕੇ ਇਸ ਨੂੰ ਨਵਾਂ ਸਮਾ ਦਿੰਦਾ ਹੈ ਪਵਾ ਦਿੰਦਾ ਹੈ
ਸਭ ਕੋ ਬੂਝਾ ਪੰਥ ਖੁਦਾਏ
ਗੱਲ ਕਿ ਜਿਹੜਾ ਵੀ ਸਾਧੂ ਸੰਤੇ ਦੇ ਘਰੇ ਆਉਂਦਾ ਸਭ ਨੂੰ ਖੁਦਾੜੀ ਪ੍ਰਾਪਤੀ ਦਾ ਰਸਤਾ ਹੀ ਪੁੱਛਦਾ ਹੈ।
ਸੇਵਾ ਕਰਦੇ ਰਾਤ ਦਿਨ ਜਾਏ,
ਸੇਵਾ ਕਰਦਿਆਂ ਇਹਦਾ ਦਿਨ ਤੇ ਰਾਤ ਲੰਘਦਾ ਹੈ ਬੀਤਦਾ ਹੈ।
ਨਹੀਂ ਸੰਤ ਨਿਤ ਹੀ ਚੱਲ ਆਵੇ,
ਜਿੰਨੇ ਕੋਈ ਸਿਮਰਨ ਵਾਲੇ ਸੰਤ ਮਹਾਤਮਾ ਇਹਦੀ ਸੇਵਾ ਦੇ ਕੇ ਕਦੇ ਹਮੇਸ਼ਾ ਇਹਦੇ ਘਰ ਚੱਲ ਕੇ ਆਉਂਦੇ ਹੈ।
ਕਾਰ ਖਿਜਮਤ ਸਭ ਹੁਣ ਜਾਵਾ,
ਸਾਰਿਆਂ ਦੀ ਖਿਜਮਤ ਕੀ ਸੇਵਾ ਟਹਿਲ ਕਰਕੇ ਖੁਸ਼ ਕਰ ਲੈਂਦਾ ਹੈ।
ਵਿਦਾ ਕਰਕ ਜਬ ਜਾਏ ਅਗੇਰੇ,
ਜਦੋਂ ਕਹਿੰਦੇ ਅੱਗੇ ਜਾਂਦਾ ਨਾ ਵਿਦਾ ਕਰਨ ਲਈ,
ਦੂਜਾ ਮਗ ਖੁਦਾਏ ਤਸਵੇਰੇ,
ਉਸੇ ਵੇਲੇ ਫਿਰ ਖੁਦਾ ਦੀ ਪ੍ਰਾਪਤੀ ਦਾ ਰਸਤਾ ਬੇਨਤੀ ਕਰਕੇ ਉਹਨਾਂ ਤੋਂ ਪੁੱਛ ਲੈਂਦਾ ਹੈ।
ਸਾਹੋ ਹੁਸੈਨ ਕਦੋਂ ਕੋ ਆਰੋ,
ਕੋਈ ਜੀ ਕਹਿੰਦੇ ਜਾਂ ਤਾਂ ਜਿਹੜਾ ਪੂਰਾ ਕੋਈ ਸਾਹ ਹੁਸੈਨ ਫਕੀਰ ਸੀ ਜਾਂ ਕੋਈ ਹੋਰ ਹੈ ਸੀ।
ਪੂਰਨ ਸੰਤ ਆਏ ਤਿਸ ਠਾਰੋ,
ਕਹਿੰਦੇ ਇੱਕ ਵਾਰੀ ਇਸ ਦੀ ਜਗ੍ਹਾ ਦੇ ਵਿੱਚ ਭਾਵੇ ਦੇ ਘਰ ਦੇ ਵਿੱਚ ਪੂਰਨ ਕੋਈ ਮਹਾਤਮਾ ਪੂਰਨ ਫਕੀਰ ਆ ਗਿਆ ਹੈ।
ਤੁਸੀਂ ਸੇਵਾ ਕਿਸਕੀ ਕਰੀ,
ਪਹਿਲੇ ਸਾਧੂ ਸੰਤਾਂ ਦੀ ਸੇਵਾ ਕਰਦਾ ਸੀ ਉਸੇ ਤਰ੍ਹਾਂ ਪੂਰਨ ਫਕੀਰ ਦੀ ਇਹਨੇ ਸੇਵਾ ਟਹਿਲ ਕੀਤੀ ਹੈ।
ਖਾਣ ਪਾਣ ਪਗ ਚਾਂਤੀ ਭਰੀ,
ਸੋਹਣਾ ਖਾਣ ਪੀਣ ਲਈ ਦਿੱਤਾ ਹੈ। ਰਾਤ ਦੇ ਸਮੇਂ ਮੁੱਠੀ ਚਾਪੀ ਵੀ ਇਸਨੇ ਕੀਤੀ ਹੈ।
ਕਰੇ ਪ੍ਰਸਾਨ ਅਦ ਕਹੇ ਤਾਹੇ,
ਉਸ ਪੂਰਨ ਫਕੀਰ ਨੂੰ ਕਹਿੰਦੇ ਸੇਵਾ ਟਹਿਲ ਕਰਕੇ ਇਸੇ ਤਰ੍ਹਾਂ ਬੇਨਤੀਆਂ ਕਰਕੇ ਬਹੁਤਾ ਪ੍ਰਸੰਨ ਕਰ ਲਿਆ ਹੈ।
ਪਿਆਰ ਭਇਓ ਉਠ ਪ੍ਰਾਪਤੀ ਨਾ ਹੋਈ,
ਸਵੇਰ ਪੂਰਨ ਫਕੀਰ ਸਵੇਰੇ ਉੱਠ ਕੇ ਚੱਲਣ ਲਈ ਤਿਆਰ ਹੋਇਆ ਹੈ।
ਗਏ ਵਿਸਰਜਨ ਕਰਨ ਅਗਾਰੀ,
ਹਾਂ ਫਿਰ ਉਹਨਾਂ ਨੂੰ ਕਹਿੰਦੇ ਅੱਗੇ ਵੇਰਾ ਕਰਨ ਲਈ ਵੀ ਨਾਲ ਗਿਆ ਹੈ।
ਜਾਏ ਦੂਰ ਅਵਲਾਖ ਉਚਾਰੀ,
ਦੂਰ ਤੱਕ ਉਹਨਾਂ ਦੇ ਨਾਲ ਜਾ ਕੇ ਫਿਰ ਆਪਣੀ ਜਿਹੜੀ ਚਾਹਨਾ ਸੀ ਉਹ ਪੂਰਨ ਫਕੀਰ ਦੇ ਅੱਗੇ ਕਹਿ ਦਿੱਤੀ ਹੈ।
ਕਹੋ ਸੰਤ ਜੀ ਪੰਥ ਖੁਦਾਏ,
ਬੇਨਤੀ ਕਰਨ ਲੱਗਿਆ ਹੇ ਸੰਤ ਮਹਾਤਮਾ ਫਕੀਰ ਜੀ, ਉਹ ਖੁਦਾ ਦੀ ਪ੍ਰਾਪਤੀ ਦਾ ਰਸਤਾ ਮੈਨੂੰ ਜ਼ਰੂਰ ਦੱਸ ਦੇ।
ਜੇ ਤੁਮ ਜਾਣਿਓ ਦੇ ਹੋ ਬਤਾਏ,
ਜੇ ਤੁਸੀਂ ਸਹੀ ਮਹਿਲੇ ਵਿੱਚ ਖੁਦਾ ਨੂੰ ਜਾਣਿਆ ਹੈ ਵੀ ਕਿਵੇਂ ਪ੍ਰਾਪਤ ਹੁੰਦਾ ਮੈਨੂੰ ਵੀ ਦੱਸ ਦੇ ਦੋ।
ਕਰੋ ਦੀਨ ਭਰ ਦਇਆ ਉਦਾਰਾ,
ਮਹਾਰਾਜ ਇਸ ਪਾਸੇ ਤੋਂ ਬੜਾ ਗਰੀਬ ਹਾਂ, ਮੇਰੇ ਗਰੀਬ ਉੱਪਰ ਬਹੁਤੀ ਦਇਆ ਕਰ ਦਿਓ।
ਹੋਏ ਦਰਵੇਸ਼ ਦਿਆਲ ਦਤਾਰਾ,
ਕਿਉਂਕਿ ਜਿਹੜੇ ਉਹ ਰੱਬ ਦੇ ਦਰਵੇਸ਼ ਹੁੰਦੇ ਆ ਬੜੇ ਦਿਆਲੂ ਤੇ ਦਾਤੇ ਹੁੰਦੇ ਹੈ।
ਗਿਆਨ ਘਾਲ ਤਬ ਸਰਮਦ ਕੇਰੀ,
ਜਿਹੜਾ ਸਾਹ ਹੁਸੈਨ ਫਕੀਰ ਸੀ ਜਾਂ ਹੋਰ ਕੋਈ ਪੂਰਨਮ ਸੰਤ ਸੀ, ਕਹਿੰਦੇ ਇਹਨੇ ਮੈਨੂੰ ਸਰਮਦੀ ਪਹਿਲੀ ਤੇ ਹੁਣ ਵਾਲੀ ਬੜੀ ਧਨ ਤਕੜੀ ਘਾਲ ਨਾ ਕਮਾਈ ਜਾਣ ਕੇ।
ਸੰਤਨ ਸੇਵਾ ਕੀਨ ਘਨੇਰੀ,
ਜਿਸਨੇ ਜਿਹੜੇ ਕੁਛ ਸਾਧੂ ਸੰਤ ਉਹਨਾਂ ਦੀ ਬੜੀ ਲੱਕ ਬਣ ਕੇ ਮਹਾਨ ਸੇਵਾ ਟਹਿਲ ਕੀਤੀ ਹੈ।
ਇਸ ਪਰਖਣ ਕੇ ਸੰਤ ਅਲਾਏ,
ਉਹ ਜਿਹੜੇ ਪੂਰਨ ਮਹਾਤਮਾ ਸੀ ਉਹਨਾਂ ਨੇ ਫਿਰ ਇਹਦੀ ਪ੍ਰੀਖਿਆ ਕਰਨ ਲਈ ਇਹ ਸਰਮਦ ਨੂੰ ਐਸੇ ਕਿਹਾ ਹੈ।
ਪੰਜ ਰਜਤਪਣ ਖਰਚ ਹੋ ਜਾਏ,
ਚੰਗਾ ਬਈ ਜੇ ਤੂੰ ਖੁਦਾ ਦੇ ਰਸਤੇ ਦੀ ਪ੍ਰਾਪਤੀ ਦਾ ਰਸਤਾ ਕੋਈ ਸਮਝਣਾ ਹੈ ਨਾ, ਪੰਜ ਕੁ ਰੁਪਈਏ ਤੂੰ ਵੀ ਜਾ ਕੇ ਖਰਚ,
ਮਨ ਹਿਤ ਸੁੰਦਰ ਪਨ ਹੀ ਲਿਆਓ,
ਮੇਰੇ ਵਾਸਤੇ ਵੀ ਚਰਨ ਵਿਚ ਪੈਣ ਪਾਉਣ ਵਾਸਤੇ ਸੋਹਣਾ ਤੂੰ ਜੋੜਾ ਖਰੀਦ ਕੇ ਲੈ ਆ।
ਆਵ ਹੀ ਗਮਨ ਹੋ ਗਮਰ ਨਾ ਲਾਓ,
ਕਹਿੰਦੇ ਵੀ ਸਰਮਦ ਹੁਣੇ ਚੱਲਿਆ ਜਾਂ ਹੁਣ ਕੋਈ ਬਹੁਤੀ ਦੇਰ ਢਿੱਲ ਮੱਠ ਨਾ ਲਾਈ।
ਸੁਣ ਸਰਮਦ ਕਰ ਜੋੜ ਵਖਾਨੇ ਹੋ,
ਪੂਰਨ ਫਕੀਰ ਤੋਂ ਸੁਣ ਕੇ ਹੱਥ ਜੋੜ ਕੇ ਸਰਬੰਧ ਨੇ ਐਸੇ ਕਿਹਾ ਹੈ।
ਠਹਿਰੋ ਲਖੋ ਅਸੀਂ ਗਏ ਹੀ ਆਨੇ ਹੋ,
ਰਾਜ ਫਕੀਰ ਜੀ ਠਹਿਰੋ ਬਸ ਜਾਣੋ ਬਸ ਛੇਤੀ ਵੀ ਮੈਂ ਲਾਈ ਆਇਆ ਹਾਂ।
ਹੁਣ ਕਹ ਤੁਰਤ ਬਾਜ਼ਾਰ ਸੁਧਾਇਓ,
ਇਸ ਤਰ੍ਹਾਂ ਦੇ ਲਫ਼ਜ਼ ਕਹਿ ਕੇ ਬੜੀ ਛੇਤੀ ਬਾਜ਼ਾਰ ਵੱਲ ਨੂੰ ਚਲਿਆ ਗਿਆ।
ਜਸ ਚਾਹਿਓ ਤਸ ਤੁਸੀਂ ਲਿਆਇਓ,
ਇਹੋ ਜਿਹਾ ਉਹ ਫਕੀਰ ਕੋਈ ਜੋੜਾ ਚਾਹੁੰਦੇ ਸੀ ਉਹੋ ਜਿਹਾ ਮਨ ਭਾਉਂਦਾ ਇਹ ਲੈ ਆਇਆ ਹੈ।
ਨਿਜ ਕਰਕੇ ਪਹਿਰਾਵਨ
ਫਿਰ ਆਪਣੇ ਹੱਥਾਂ ਦੇ ਨਾਲ ਹੀ ਉਹ ਪੂਰਨ ਫਕੀਰ ਨੂੰ ਇਸਨੇ ਜੋੜਾ ਪਹਿਨਾਇਆ ਪੁਆਇਆ ਹੈ।
ਤਾਂ ਦਰਵੇਸ਼ ਕਹੇ ਉਸ ਚੀਨੂੰ,
ਉਸੇ ਵੇਲੇ ਕਹਿੰਦੇ ਸਰਮਦ ਨੂੰ ਚੰਗੀ ਸ਼ਰਧਾ ਵਾਲਾ ਜਾਣ ਕੇ ਨਾ ਇਸ ਤਰ੍ਹਾਂ ਦੇ ਲਫ਼ਜ਼ ਕਹਿ ਦਿੱਤੇ ਹੋਏ
ਜਾਓ ਖੁਦਾਏ ਕੀ ਕਾਸ਼ ਤੋਰੇ
ਸਰਬਦ ਨੌਜਵਾਨ ਜੇ ਤੂੰ ਵੀ ਖੁਦਾ ਦੀ ਪ੍ਰਾਪਤੀ ਦੀ ਚਾਹਨਾ ਰੱਖਦਾ ਹੈ
ਜਿਹਾਂ ਚਿਰ ਉਹ ਆਪ ਨ ਲੱਗ ਮੋਹੇ
ਜਿੰਨਾ ਚਿਰ ਮੈਂ ਇੱਥੇ ਨੀ ਨਾ ਆਉਂਦਾ ਓਨਾ ਚਿਰ ਵੀ ਇੱਥੇ ਤੂੰ ਹੁਣ ਟਿਕਿਆ ਰਹਿ ਖੜਾ ਰਹਿ
ਇਹਨੂੰ ਕਹਿ ਚੱਲੇ ਹੋ ਗਏ ਕਿਤ ਸੰਤ
ਇਸ ਤਰ੍ਹਾਂ ਦੇ ਲਫ਼ਜ਼ ਸਰਬਦ ਨੂੰ ਕਹਿ ਕੇ ਜਿਹੜਾ ਪੂਰਨ ਮਹਾਤਮਾ ਫਕੀਰ ਸੀ ਕਿਸੇ ਪਾਸੇ ਨੂੰ ਚਲਿਆ
ਸਰਮਦ ਠੰਡ ਹੋ ਰਹੇ ਹੋ ਇਕਾਂਤ
ਸਬਦ ਵਚਨ ਕਰਕੇ ਜਿਹੜਾ ਸਰਮਦ ਹੈ ਕਹਿੰਦੇ ਉਸੇ ਤਰ੍ਹਾਂ ਇਕੱਲਾ ਹੀ ਉੱਥੇ ਖੜਾ ਰਿਹਾ ਹੈ
ਕਰਤਪੁਰ ਦੇਖਣ ਕੋ ਸਿਰ ਭਇਓ
ਉੱਥੇ ਇੱਜ਼ਤ ਹੋਇਆ ਹੋਇਆ ਉਹ ਪੂਰਨ ਫਕੀਰ ਦੀ ਉਡੀਕ ਕਰ ਰਿਹਾ ਹੈ
ਲਇਓ ਕਸ਼ਟ ਫਰਕ ਤੂੰ ਨਾ ਗਇਓ
ਕਹਿੰਦੇ ਇਸ ਤਰ੍ਹਾਂ ਇਹਨੇ ਸਰੀਰ ਉੱਪਰ ਦੁੱਖ ਤਾਂ ਬਰਸਹਾਰਿਆ ਪਰ ਕਿਤੇ ਵੀ ਇੱਧਰ ਉੱਧਰ ਨਹੀਂ ਗਿਆ ਉੱਥੇ ਹੀ ਖੜਾ ਰਿਹਾ
ਇੱਕ ਦੋ ਦਿਵਸ ਬੀਤੇ ਤਬ ਆਇਓ
ਇੱਕ ਜਾਂ ਦੋ ਕਦੇ ਜਦੋਂ ਬੀਤੇ ਰੀਨਾ ਫਿਰ ਉਹ ਪੂਰਨ ਫਕੀਰ ਆ ਗਿਆ ਹੈ
ਦੇਖੋ ਸਰਦਾ ਸਹਿਤ ਸਥਿਰ ਆਇਓ
ਦੇਖ ਲਿਆ ਵੀ ਸ਼ਰਧਾ ਦੇ ਸਹਿਤ ਉਹ ਸਿਹਤ ਨਹੀਂ ਖੜੋਤਾ ਹੈ ਤਾਂ ਬੈਠਾ ਵੀ ਨਹੀਂ ਹੈ
ਅਪਰ ਕਸੌਟੀ ਕੋ ਇੱਕ ਦੀਨ
ਕਹਿੰਦੇ ਇੱਕ ਦੋ ਕਸੌਟੀਆਂ ਨੂੰ ਹੋਰ ਦਿੱਤੀਆਂ ਹੋਰ ਪਰਖਾਂ ਕੀਤੀਆਂ ਹਨ
ਸਕਲ ਰੀਤ ਤੇ ਪਰਖਣ ਕੇਨ
ਸੰਤਾਂ ਦੀ ਰੀਤੀ ਦੇ ਨਾਲ ਇਸ ਸਰਮਤ ਨੂੰ ਇਹ ਚੰਗੀ ਤਰ੍ਹਾਂ ਉਹ ਫਕੀਰ ਨੇ ਪਰਖ ਲਿਆ ਹੈ
ਹੁਣ ਕਿਰਪਾਲਵਾ ਕਰੇ ਲਗਾਇਓ
ਬਹੁਤ ਹੀ ਦਿਆਲੂ ਕਿਰਪਾਲੂ ਹੋ ਕੇ ਉਹ ਫਕੀਰ ਨੇ ਇਸ ਸਰਮਤ ਨੂੰ ਆਪਣੇ ਗਲ ਨਾਲ ਲਗਾ ਲਿਆ ਹੈ
ਮਗ ਖੁਦਾ ਕੋ ਤੁਰਤ ਬਤਾਇਓ
ਛੇਤੀ ਕਹਿੰਦੇ ਖੁਦਾ ਦੀ ਪ੍ਰਾਪਤੀ ਦਾ ਰਸਤਾ ਇਸ ਨੂੰ ਦੱਸ ਦਿੱਤਾ ਹੈ
ਪ੍ਰਭ ਕੋ ਪ੍ਰੇਮ ਭਇਓ ਮਨ ਪੀਨੋ
ਉਸੇ ਵੇਲੇ ਬਸ ਕਹਿੰਦੇ ਪ੍ਰਭੂ ਦਾ ਜਿਹੜਾ ਪ੍ਰੇਮ ਮਨ ਦੇ ਵਿੱਚ ਬਹੁਤ ਹੀ ਪ੍ਰੇਮ ਪ੍ਰਗਟ ਹੋਇਆ ਆਇਆ ਇਸ ਦੇ
ਕਿਸੇ ਹੀ ਰਸ ਨਾ ਹੋਇਆ ਗਯੋ ਲੀਨ
ਬਸ ਉਸੇ ਪ੍ਰੇਮ ਰਸ ਵਿੱਚ ਹੀ ਜਿਹੜਾ ਸਰਮਦ ਨਾਲ ਲਗਲੀਨ ਹੋ ਗਿਆ ਹੈ
ਜਿਸ ਦਿਨ ਅੱਲਾਹ ਸੋ ਮਾਤਾ
ਦਿਨੇ ਰਾਤ ਬਸ ਉਸ ਅੱਲਾਹ ਦੇ ਰਸ ਵਿੱਚ ਹੀ ਕਹਿੰਦੇ ਮਸਤ ਹੋਇਆ ਰਹਿੰਦਾ ਹੈ
ਚੱਲੋ ਨਵੀਨ ਰੰਗ ਮਨ ਰਾਤਾ
ਕਹਿੰਦੇ ਮਨ ਐਸਾ ਰੱਤਾ ਇਹਦਾ ਕਹਿੰਦੇ ਨਵਾਂ ਰੰਗ ਇਸ ਨੂੰ ਪ੍ਰੇਮ ਦਾ ਚੜ ਗਿਆ ਹੈ
ਜਿਤ ਕੋ ਤੋ ਤਨ ਸਰਬ ਲਗਾਇਓ
ਬਸ ਫੇਰ ਕੀ ਸੀ ਜਿੰਨਾ ਕਹਿੰਦੇ ਇਹਦੇ ਕੋਲ ਸੀ ਨਾ ਤੁਹਾਨੂੰ ਸਾਰਾ ਇਹਨੇ ਲਗਾਇਆ ਹੈ
ਦਰਵੇਸ਼ਨ ਕੋ ਖਾਨਾ ਖਵਾਇਓ
ਜਿੰਨੇ ਕਹਿੰਦੇ ਰੱਬ ਦੇ ਦਰਵੇਸ਼ ਸੀ ਉਹਨਾਂ ਨੂੰ ਕਹਿੰਦੇ ਉਹ ਜਿੰਨਾ ਧਨ ਪਦਾਰਥ ਸੀ ਉਹਦਾ ਖਾਣਾ ਬਣਾ ਕੇ ਖਵਾ ਦਿੱਤਾ ਛਕਾ ਦਿੱਤਾ ਹੈ
ਵੇਚੋ ਘਰ ਜੇਤਕ ਧਨ ਲੀਨੋ
ਜਿਹੜਾ ਘਰ ਕਾਰਡ ਸੀ ਉਹ ਵੀ ਵੇਚ ਦਿੱਤਾ ਜਿੰਨਾ ਕੋ ਵੇਚ ਕੇ ਧਨ ਲਿਆ ਉਸਦਾ
ਕਿਤੇ ਸੰਤਨ ਸਭ ਖਰਚਣ ਕੀ
ਜਿਹੜੇ ਪੂਰਨ ਸਾਧੂ ਹੈ ਪੂਰਨ ਫਕੀਰ ਹੈ ਉਹਨਾਂ ਦੀ ਖੁਸ਼ੀ ਲੈਣ ਵਾਸਤੇ ਉਹ ਵੀ ਉਧਰ ਹੀ ਖਰਚ ਦਿੱਤਾ ਹੈ
ਅਗਰ ਜੇ ਵਸਤੂ ਦੀ ਵਿਸ਼ੇਸ਼
ਹੋਰ ਜਿਹੜੀ ਕੋਈ ਘਰ ਦੇ ਵਿੱਚ ਕੋਈ ਵਿਸ਼ੇਸ਼ ਵਸ ਕਰਕੇ ਵਸਤੂ ਪਈ ਹੋਈ ਸੀ
ਅਰਪਣ ਕਰੀ ਹੇਰ ਦਰਵੇਸ਼
ਉਹ ਵੀ ਖੁਦਾ ਦੇ ਦਰਵੇਸ਼ਾਂ ਨੂੰ ਵੇਖ ਵੇਖ ਕੇ ਨੇ ਭੇਟਾ ਕਰ ਦਿੱਤੀ ਹੈ
ਭਇਓ ਮਸਤ ਸੁਧ ਤਨ ਕੀ ਚੋਰੀ
ਇਸ ਤਰ੍ਹਾਂ ਕਹਿੰਦੇ ਘਰ ਕਾਟ ਵੇਚ ਕੇ ਫਿਰ ਬਸ ਮਸਤ ਹੋ ਗਿਆ ਸਰੀਰ ਦੀ ਐਵੇਂ ਥੋੜੀ ਬਹੁਤੀ ਐਵੇਂ ਖਬਰ ਰਹਿੰਦੀ ਹੈ
ਨਿਸ ਦਿਨ ਰਹਾ ਪ੍ਰੇਮ ਮਤ ਬੋਰੀ
ਦਿਨ ਜਿਹੜੀ ਡੁੱਬੀ ਹੈ ਪ੍ਰੇਮ ਦੇ ਵਿੱਚ ਜਿਹੜੀ ਡੁੱਬੀ ਰਹਿੰਦੀ ਲੀਨ ਹੋਈ ਰਹਿੰਦੀ ਹੈ
ਦਿੱਲੀ ਤੇ ਬਾਜ਼ਾਰ ਮਹਿਪਰਾ ਹੈ
ਉੱਧਰ ਜਿਹੜਾ ਫਾਰਸ ਦਾ ਦੇਸ਼ ਹੈ ਨਾ ਉਹ ਪੱਖਾਂ ਕਕਸ਼ਾਂ ਨਗਰ ਤੋਂ ਚੱਲਦਾ ਹੋਇਆ ਇੱਧਰ ਦਿੱਲੀ ਵੱਲ ਆ ਗਿਆ ਹੈ ਬਸ ਇਹ ਦਿੱਲੀ ਦੇ ਸ਼ਹਿਰ ਦੇ ਵਿੱਚ ਹੀ ਘੁੰਮਦਾ ਫਿਰਦਾ ਰਹਿੰਦਾ ਹੈ
ਭਇਓ ਸੁਸੰਦ ਤੁਸੀਂ ਪੁਰ ਫਿਰਾ
ਇਹਨੇ ਸੁਤੰਤਰ ਹੋਇਆ ਹੋਇਆ ਬਸ ਉੱਥੇ ਸ਼ਹਿਰ ਵਿੱਚ ਕੱਢੀ ਜਾਂਦਾ ਹੈ
ਜਿਸ ਦਿਨ ਪ੍ਰਾਪਤ ਬ੍ਰਿਤ ਚੜ੍ਹ ਸਵਾਈ ਦਿਨ ਪ੍ਰਾਪਤ ਬ੍ਰਿਤ ਚੜ੍ਹ ਸਵਾਈ
ਦਿਨੋ ਦਿਨੀ ਕਹਿੰਦੇ ਵੀ ਜੀ ਬਿਰਤੀ ਜਿਹੜੀ ਹੈ ਬਹੁਤੀ ਚੜ੍ਹਦੀ ਹੈ
ਨਿਤ ਸਿੱਧ ਆਨ ਸ੍ਰੀ ਅਗਵਾਈ
ਜਦੋਂ ਬਿਰਤੀ ਸਾਨੂੰ ਚੜੀਆਂ ਰਿਧੀਆਂ ਸਿੱਧੀਆਂ ਦੇ ਅੱਗੇ ਆ ਤਾਕਤਾਂ ਖੜੀਆਂ ਨੇ
ਤਿੰਨ ਕੋ ਆਦਰ ਨਹੀਂ ਕਰੰਤਾ
ਕਿਉਂਕਿ ਉਹ ਸ਼ਾਹ ਹੁਸੈਨ ਨੇ ਸਾਰਾ ਕੁਛ ਇਹਨੂੰ ਦੱਸਿਆ ਹੋਇਆ ਸੀ ਵੀ ਉਹ ਰਿਧੀਆਂ ਸਿੱਧੀਆਂ ਹੋਣਗੀਆਂ ਉਹਨਾਂ ਵੱਲ ਤੋਂ ਝਾਕਾਂ ਨੀ ਉਹਨਾਂ ਦੇ ਵਿੱਚ ਪਰਚਣਾ ਨਹੀਂ ਹੈ, ਫਿਰ ਤੂੰ ਅੱਗੇ ਲੰਘ ਜਾਏਗਾ। ਇਸ ਕਰਕੇ ਉਹਨਾਂ ਦਾ ਕੋਈ ਅਦਬ ਨਹੀਂ ਇਹ ਕਰਦਾ, ਉਹਨਾਂ ਨੂੰ ਕੋਈ ਸਤਿਕਾਰ ਨਹੀਂ ਦਿੰਦਾ ਹੈ।
ਪਰਮੇਸ਼ਰ ਕੋ ਪ੍ਰੇਮ ਪ੍ਰਣਤਾ,
ਪਰਮੇਸ਼ਰ ਖੁਦਾ ਦੀ ਪ੍ਰਾਪਤੀ ਦਾ ਇਹ ਪ੍ਰੇਮ ਰੱਖ ਰਿਹਾ ਹੈ।
ਹੋਏ ਬੇਤਮਾ ਜਗਤ ਕੀ ਦਿਸਦੇ,
ਸੰਸਾਰ ਦੀ ਤਰਫੋਂ ਬਿਲਕੁਲ ਬੇਤਮਾ ਹੋਏ, ਬੇਖਾਹਸ਼ ਹੋ ਕੇ
ਪ੍ਰਭ ਰਸਤੇ ਬਨ ਕਰੋ ਮਨ ਮਸਤੇ,
ਪ੍ਰਭੂ ਦੇ ਰਸ ਕਰਕੇ ਕਹਿੰਦੇ ਮਨ ਦੇ ਵਿੱਚ ਮਸਤ ਬਣ ਰਿਹਾ ਹੈ।
ਸਾਹੇ ਰੰਗ ਏਕਾ ਕਰ ਜਾਣਾ,
ਭਾਵੇਂ ਕੋਈ ਸ਼ਾਹੂਕਾਰ ਹੈ ਭਾਵੇਂ ਕੋਈ ਕੰਗਾਲ ਹੈ, ਸਭ ਨੂੰ ਇੱਕ ਸਮਾਨ ਕਰਕੇ ਇਹ ਹੁਣ ਜਾਣਦਾ ਹੈ।
ਹਿਰਦੇ ਆਨੰਦ ਤੇ ਮਨ ਮਸਤਾਨਾ,
ਹਿਰਦੇ ਵਿੱਚ ਆਨੰਦ ਹੋਇਆ ਰਹਿੰਦਾ, ਮਨ ਵਿੱਚ ਮਸਤਾਨਾ ਦਵਾਨਾ ਜਾਂ ਮਸਤ ਬਣਿਆ ਰਹਿੰਦਾ।
ਇੱਕ ਦਿਨ ਸਾਡੋ ਵਿੱਚ ਬਾਜ਼ਾਰ,
ਇੱਕ ਦਿਨ ਦੀ ਗੱਲ ਹੈ, ਦਿੱਲੀ ਦੇ ਕਹਿੰਦੇ ਬਾਜ਼ਾਰ ਦੇ ਵਿੱਚ ਖੜੋਤਾ ਹੋਇਆ ਸਰਵਰ,
ਤੋ ਨਗਨ ਕੋਲ ਅਸਤਰ ਨਾ ਧਾਰ,
ਕਹਿੰਦੇ ਬਿਲਕੁਲ ਬੇਪਰਦੀ ਸੀ, ਕੋਈ ਇਹਨੇ ਆਪਣੇ ਸਰੀਰ ਤੇ ਵਸਤਰ ਨਹੀਂ ਲਿਆ ਹੋਇਆ ਸੀ।
ਨਾ ਰੰਗ ਨਿਕਸੇ ਚੜਕਰ ਹਾਥੀ,
ਇਸੇ ਸਮੇਂ ਉੱਪਰ ਹੀ ਕਹਿੰਦੇ ਜਿਹੜਾ ਹਾਥੀ ਉੱਪਰ ਚੜ ਕੇ ਔਰੰਗਜ਼ੇਬ ਕਿਤੇ ਬਾਹਰ ਨਿਕਲਿਆ ਹੈ।
ਚਾਕਰ ਭਏ ਹਜ਼ਾਰ ਹੋ ਸਾਥੀ,
ਹਜ਼ਾਰਾਂ ਦੀ ਤਾਦਾਦ ਵਿੱਚ ਜਿਹੜੇ ਇਹਦੇ ਨੌਕਰ ਚਾਕਰ ਅੱਗੇ ਨਾਲ ਹੋ ਗਏ ਹੈ।
ਲੋਕ ਹਟਾਉਣ ਹਾਰ ਨਿਹਾਰੇ,
ਜਿਹੜੇ ਕੋਈ ਹਟਾਉਣ ਵਾਲੇ ਨਾ ਲੋਕ ਉਹ ਇਹਨੇ ਵੇਖੇ ਹੈ।
ਦੂਰ ਦੂਰ ਸਭ ਕਰਤ ਉਚਾਰੇ,
ਉਚਾਰ ਕਰਦੇ ਹੈ ਵੀ ਔਰੰਗਜ਼ੇਬ ਪਾਤਸ਼ਾਹ ਹੋ ਜਾ ਆ ਰਿਹਾ ਹੈ, ਵੀ ਦੂਰ ਹੋ ਜਾਓ ਪਾਸੇ ਹੋ ਜਾਓ।
ਸਰਮਦ ਸੋ ਤਿੰਨ ਆਣ ਉਚਾਰੇ,
ਉਹਨਾਂ ਨੌਕਰਾਂ ਨੇ ਜਿੱਥੇ ਸਰਮਦ ਫਕੀਰ ਆਪਣੀ ਮੌਜ ਵਿੱਚ ਮਸਤੀ ਵਿੱਚ ਖੜੋਤਾ ਨਾ ਨੰਗ ਧਨੰਗਾ, ਉੱਥੇ ਆ ਕੇ ਇਹਨੂੰ ਵੀ ਗੱਲ ਕਹੀ ਹੈ।
ਨਗਨ ਸਿਰ ਹੋ ਜਾਣਾ ਸਾਹਿਬ ਉਗਾਰੀ,
ਇਹ ਦੁਨੀਆਂ ਦਾ ਪਾਤਸ਼ਾਹ ਔਰੰਗਜ਼ੇਬ ਆ ਰਿਹਾ ਹੈ, ਤੂੰ ਵੇ ਸਰਮਦ ਫਕੀਰ ਬੇਪਰਦ ਹੋ ਕੇ ਨੰਗ ਧਨੰਗਾ ਜਾ ਹੋ ਕੇ ਨਾ ਅੱਗੇ ਖੜ।
ਸੁਣਨਾ ਰੰਗ ਤਿਸ ਦਿਸ਼ਾ ਨਿਹਾਰਤੇ, ਸੁਣਨਾ ਰੰਗ ਕਿਸ ਦਿਸ਼ਾ ਨਿਹਾਰਤੇ,
ਨਿਹਾਰਤੇ ਸਭ ਕਹਿੰਦੇ ਜਦੋਂ ਸਰਮਦ ਫਕੀਰ ਦੇ ਤਾਈ ਇਹ ਨੌਕਰਾਂ ਨੇ ਕਿਹਾ ਹੈ, ਉਸ ਵੇਲੇ ਔਰੰਗਜ਼ੇਬ ਨੇ ਦੇਖ ਕਹਿੰਦੇ ਦੇਖਿਆ ਹੈ ਇਸ ਵਾਲੀ
ਵਸਤਰ ਦੀਨ ਦੁਆ ਗਜ ਨਿਜ ਕਰਤੇ,
ਆਪਣੇ ਹੱਥਾਂ ਤੇ ਕਹਿੰਦੇ ਦੋ ਗਜ ਜਿਹੜਾ ਕੱਪੜਾ ਨੇ ਇਹਨੂੰ ਪਾੜ ਕੇ ਸਰਮਦ ਨੂੰ ਦੇ ਦਿੱਤਾ ਹੈ।
ਕਹੇ ਉਸ ਨਗਨ ਛਾਤ ਵੋ ਕੀਜੈ,
ਫਿਰ ਸਰਮਦ ਨੂੰ ਕਿਹਾ ਲੈ ਵੀ ਇਹ ਜਿਹੜਾ ਦੋ ਗਜ ਕੱਪੜਾ ਤੈਨੂੰ ਗਿਆ ਨਾ, ਇਹਦੇ ਨਾਲ ਤੂੰ ਆਪਣਾ ਨਗੇਜ ਢਕ ਲੈ,
ਬਿਨ ਛਾਤ ਦੇ ਨਾ ਬਾਹਰ ਫਰੀਜੈ,
ਹਾਂ ਬਿਨਾਂ ਨਗੇਜ ਢਕੇ ਤੋਂ ਵੀ ਤੂੰ ਬਾਹਰ ਟਿਕਿਆ ਕਰ ਖੜਿਆ ਕਰ।
ਗਮਨ ਸਾਹਿਬ ਉਬੇਰੇ,
ਇਸ ਤਰ੍ਹਾਂ ਔਰੰਗਜ਼ੇਬ ਕਹਿੰਦਾ ਹੋਇਆ ਅੱਗੇ ਨੂੰ ਚਲਿਆ ਗਿਆ।
ਮਨ ਬਾਂਸ ਤੋਂ ਫਿਰ ਕਰਪੁਰ ਫੇਰੇ,
ਜਿਵੇਂ ਮਨ ਵਿੱਚ ਆਇਆ ਹੈ ਇਸੇ ਤਰ੍ਹਾਂ ਕਹਿੰਦੇ ਦਿੱਲੀ ਸ਼ਹਿਰ ਦੇ ਵਿੱਚ ਉਸਨੇ ਫੇਰਾ ਪਾਇਆ ਘੁੰਮਿਆ ਹੈ।
ਕਿਤਕ ਸਮੇਂ ਮਹਾ ਮੋਰ ਕਰ ਆਇਓ,
ਕੁਝ ਕੁ ਸਮੇਂ ਤੋਂ ਬਾਅਦ ਚੱਕਰ ਲਾਉਂਦਾ ਔਰੰਗਜ਼ੇਬ ਵਾਪਸ ਆਇਆ ਹੈ।
ਤਾਂ ਠੰਡੋ ਸਰਮਦ ਦਰਸਾਇਓ,
ਜਿੱਥੇ ਸਰਮਦ ਕਹਿੰਦੇ ਖੜੋਤਾ ਸੀ ਉੱਥੇ ਫੇਰੇ ਖੜਾਵੇ ਨੇ ਦੇਖਿਆ ਉਸੇ ਵਿੱਚ ਹੀ
ਬੰਦ ਉਸੇ ਪਰ ਦਿਓ ਸੋ ਤੀਰ,
ਜਿਹੜਾ ਔਰੰਗਜ਼ੇਬ ਨੇ ਉਹ ਦੋ ਗਜ ਵਸਤਰ ਦਿੱਤਾ ਸੀ ਇਸ ਨੇ ਕਹਿੰਦੇ ਸਰਮਦ ਨੇ ਆਪਣੇ ਸੀਸ ਉੱਪਰ ਬੰਨ ਲਿਆ।
ਹਰੋ ਪ੍ਰਥਮ ਸਮ ਨਗਨ ਸਰੀਰ,
ਪਹਿਲਾਂ ਕਹਿੰਦੇ ਬੇਪਰਦ ਖੋਤਾ ਨੰਗ ਧਨੰਗਾ ਖੋਤਾ, ਉਸੇ ਤਰ੍ਹਾਂ ਸਰੀਰ ਤੋਂ ਫਿਰ ਉਵੇਂ ਖੜੋਤਾ ਹੈ।
ਨੌ ਰੰਗ ਨੇੜੇ ਤੀ ਹਾਥੀ,
ਉਸ ਵੇਲੇ ਔਰੰਗਜ਼ੇਬ ਨੇ ਸਰਮਦ ਫਕੀਰ ਦੇ ਹਾਥੀ ਨੂੰ ਨੇੜੇ ਜੇ ਕੀਤਾ ਹੈ।
ਕੁਛ ਰਿਸ਼ਕਾਰ ਬੂਝਿਓ ਤੇ ਸਾਥੀ,
ਇੱਕ ਗੁੱਸਾ ਜਿਹਾ ਕਰਕੇ ਨਾ ਇਸ ਸਰਮਦ ਫਕੀਰ ਦੇ ਪਾਸੋਂ ਪੁੱਛਿਆ ਹੈ।
ਬਹਾਮ ਕਰ ਕੋ ਧਾਰਨ ਕੀਨ,
ਸਰਮਦ ਕੀ ਤੂੰ ਇਹ ਪਖੰਡ ਜਿਹਾ ਧਾਰਨ ਕੀਤਾ ਹੋਇਆ,
ਲਾਜ ਜਹਾਨ ਤਿਆਗ ਕਰ ਦੇਣ,
ਸੰਸਾਰ ਦੀ ਜਿਹੜੀ ਕੋਈ ਮਾੜੀ ਮੋਟੀ ਸ਼ਰਮ ਹੈ ਤੂੰ ਬਿਲਕੁਲ ਹੀ ਸ਼ਰਮ ਦਿੱਤੀ ਹੋਈ ਨਾ ਦਿੱਤੀ ਹੋਈ ਹੈ।
ਤੁਰੋ ਵਸਤਰ ਤੇ ਲੱਖ ਹਮ ਗਏਓ,
ਮੈਂ ਜਾਣਿਆ ਵੀ ਚਲੋ ਇਹਦੇ ਕੋਈ ਵਸਤਰ ਥੁੜ ਗਿਆ ਘਟ ਗਿਆ, ਕੋਈ ਨਗੇ ਢੱਕਣ ਨੂੰ ਕੋਈ ਵਸਤਰ ਹੈ ਨੀ, ਇਸ ਕਰਕੇ ਮੈਂ ਆਪਣੇ ਕੋਲੋਂ ਪਾਲ ਕੇ ਤੈਨੂੰ ਦੋ ਗਜ ਦੇ ਦਿੱਤਾ ਸੀ।
ਕਿਉਂ ਨਾ ਨਗਨ ਛਾਪ ਕਰ ਲਿਓ,
ਇਸ ਕਰਕੇ ਵੀ ਜਿਹੜਾ ਨਗੇਜ ਆ ਉਸਨੂੰ ਤੂੰ ਕਿਉਂ ਨਹੀਂ ਢਕਲਿਆ ਹੈ।
ਡਰ ਕੋ ਪਹਿਰ ਕਰ ਉਰ ਭਾਯੂ,
ਹਾਂ ਇਸ ਤਰ੍ਹਾਂ ਕਹਿੰਦੇ ਡਰ ਛੱਡ ਕੇ ਤੈਨੂੰ ਇਸੇ ਤਰ੍ਹਾਂ ਦੇ ਚੰਗਾ ਲੱਗਿਆ,
ਜਾਂ ਕੁਚਾਲ ਕਰ ਵਿੱਚ ਕਲਾਯੂ।
ਇਸ ਤਰ੍ਹਾਂ ਭੈੜੀ ਚਾਲ ਕਰਨ ਵਾਸਤੇ, ਭੈੜੀ ਰੀਤੀ ਕਰਨ ਵਾਸਤੇ ਪੁੱਠੇ ਪਾਸੇ ਚਿਤ ਲਾਇਆ ਹੈ।
ਸੁਣ ਸਰਮ ਦੇ ਤਬ ਉੱਤਰ ਦੀਨ,
ਹੁਣ ਸਰਵਰ ਯਹੂਦੀਆਂ ਵਿੱਚੋਂ ਸੀ, ਸੁਣ ਕੇ ਕਹਿੰਦੇ ਉਸੇ ਵੇਲੇ ਝਟਪਟ ਫਿਰ ਪੂਰਾ ਜਵਾਬ ਦਿੱਤਾ ਬਨਾਸ ਵਾਰ ਕੇ।
ਜੋ ਕਹੋ ਕਿਥੇ ਉਹ ਬੁੱਧ ਤੇ ਹੀਨ,
ਰੰਗ ਜੇ ਸੁਣ ਲੈ ਤੈਨੂੰ ਵੇਖ ਲਿਆ, ਤੂੰ ਤਾਂ ਬੁੱਧੀ ਤੋਂ ਰਹਿਣਾ ਉੱਲੂ ਦਾ ਪੱਠਾ ਹੈ, ਬੇਅਕਲ ਹੈ।
ਇਸੀ ਅਕਲ ਤੇ ਕਰ ਪਤਸ਼ਾਹਤ,
ਇਸੇ ਅਕਲ ਦੇ ਨਾਲ ਵੀ ਤੂੰ ਦਿੱਲੀ ਦੀ ਪਾਤਸ਼ਾਹੀ ਕਰਦਾ ਹੈ।
ਲੋਕਾਂ ਨੂੰ ਮੈਂ ਵੱਧ ਜਸ ਕੋ ਚਾਹਤ,
ਲੋਕਾਂ ਵਿੱਚ ਵੀ ਬੜਾ ਜਸ ਚਾਹੁੰਦਾ ਵੀ ਮੈਂ ਬੜਾ ਸਿਆਣਾ, ਮੈਨੂੰ ਬੜਾ ਅਕਲਮੰਦ ਹੈ।
ਸਾਹਿਬਨ ਸਾਹਿਬ ਕਰੀ ਬਖਸ਼ੀ,
ਸੁਣ ਲੈ ਵੀ ਤੂੰ ਇਸ ਸਮੇਂ ਵੀ ਦਿੱਲੀ ਦੀ ਪਾਤਸ਼ਾਹੀ ਪ੍ਰਾਪਤ ਕਰਕੇ ਪਾਤਸ਼ਾਹ ਬਣ ਕੇ ਦੋ ਗਜ ਦੇ ਬਸਤਰ ਵੀ ਮੈਨੂੰ ਬਖਸ਼ਿਸ਼ ਕਰ ਦਿੱਤੀ।
ਸਾਚ ਅਦਾਬ ਧਰੀ ਹਮਸੀਸ,
ਵੇਖ ਲਾ ਵੀ ਮੈਂ ਤੇਰਾ ਆਦਰ ਸਤਿਕਾਰ ਕਰਨ ਵਾਸਤੇ ਵੀ ਚਲੋ ਇਹ ਦਿੱਲੀ ਦਾ ਪਾਤਸ਼ਾਹ ਹੈ, ਇਸ ਕਰਕੇ ਆਪਣੇ ਸੀਸ ਤੇ ਉਹ ਕਹਿੰਦੇ ਸਰੂਪੋ ਮੈਨੂੰ ਨੂੰ ਰੱਖ ਲਿਆ ਹੈ।
ਹਿਰਦੇ ਨਾ ਜਾਣੀ ਇਹ ਵਡਿਆਈ,
ਇਸ ਤਰ੍ਹਾਂ ਵੀ ਤੂੰ ਆਪਣੇ ਹਿਰਦੇ ਵਿੱਚ ਇਹ ਵਡਿਆਈ ਨਹੀਂ ਜਾਣੀ ਵੀ ਇਹਨੇ ਮੇਰੇ ਬਸਤਰ ਦਾ ਸਤਿਕਾਰ ਕੀਤਾ ਹੈ, ਸੀਸ ਤੇ ਰੱਖਿਆ ਸਰੂਪੋ ਵਜੋਂ।
ਉਲਟੀ ਹਮਸੋ ਸਿਰਤ ਉਠਾਈ,
ਉਲਟੀ ਹੋ ਤੂੰ ਮੇਰੇ ਨਾਲ ਕਹਿੰਦੇ ਸ਼ਕਤੀ ਸ਼ੁਰੂ ਕਰ ਲਈ ਹੈ, ਮੇਰੇ ਨਾਲ ਤੂੰ ਝਗੜਾ ਸ਼ੁਰੂ ਕਰ ਲਿਆ ਹੈ।
ਜੇ ਲੈ ਕਰ ਬਖਸ਼ਿਸ਼ ਤਿਹਾਰੀ,
ਜੇ ਕਰਕੇ ਵੀ ਆ ਤੇਰਾ ਲੈ ਕੇ ਦੋ ਕਰੀ ਦਾ ਜਿਹੜਾ ਬਸਤਰ ਸੀ,
ਘਰ ਤੇ ਲਿੰਗ ਪਰ ਕਰਤ ਖੁਆਰੀ,
ਕਹਿੰਦੇ ਮੈਂ ਵੀ ਇਹ ਬਿਸਤਰਾ ਪਸ਼ਤ ਉੱਪਰ ਰੱਖ ਲੈਂਦਾ ਫਿਰ ਤੇਰੀ ਖੱਜਲ ਖੁਆਰੀ ਕਰਦਾ,
ਤਾਂ ਪ੍ਰਸੰਨ ਹੋਵੇ ਲੱਖ ਆਛੀ।
ਤਾਂ ਵੀ ਇਹ ਤੂੰ ਚੰਗੀ ਗੱਲ ਸੁਣ ਕੇ ਬੜਾ ਪ੍ਰਸੰਨ ਹੋਣਾ ਸੀ,
ਇਹਨੂੰ ਪ੍ਰੀਤ ਬੁੱਧ ਤੇ ਬਾਛੀ।
ਇਸ ਤਰ੍ਹਾਂ ਕਹਿੰਦੇ ਵੀ ਮੈਂ ਵੇਖ ਲਾ ਤੈਨੂੰ ਬੁੱਧੀ ਤੋਂ ਰਹਿਤ ਜਾਣਿਆ ਹੈ, ਤੇਰੀ ਸਾਰੀ ਉਲਟੀ ਰੀਤੀ ਦੇਖੀ ਹੈ।
ਇਸੀ ਅਕਲ ਪਰ ਸਲਤਨ ਕਰਤਾ,
ਇਸੇ ਬੇਅਕਲੀ ਉੱਪਰ ਤੂੰ ਦੁਨੀਆਂ ਦੀ ਪਾਤਸ਼ਾਹੀ ਕਰਦਾ ਹੈ।
ਤੁਰਕ ਹਿੰਦ ਕੋ ਨਿਆਉ ਨਿਵਰਤਾ,
ਮੁਸਲਮਾਨ ਹਿੰਦੂਆਂ ਦਾ ਇਸੇ ਅਕਲ ਨਾਲ ਤੂੰ ਨਿਆਂ ਨਿਬੇੜਦਾ ਹੈ।
ਸੁਣਨ ਰੰਗ ਜਲ ਵਰ ਉਰ ਗਯੋ,
ਇਸ ਤਰ੍ਹਾਂ ਇਹ ਸ਼ਰਮਦ ਫਕੀਰ ਦੀਆਂ ਗੱਲਾਂ ਸੱਚੀਆਂ ਸਨ ਵੀ ਇਹ ਤੇਰਾ ਦੋ ਗਜ ਕੱਪੜਾ ਮੈਂ ਤਾਂ ਸੀਸ ਚ ਰੱਖਿਆ, ਤੂੰ ਕਿੱਥੇ ਰਖਾਇਆ ਚਾਹੁੰਦਾ ਸੀ।
ਉੱਤਰ ਨਹੀਂ ਆਪ
ਕਹਿੰਦੇ ਸੜ ਬਣ ਗਿਆ ਹੈ,
ਉੱਤਰ ਜੋ ਫੇਰ ਤਰਕ ਉਠਾਈ,
ਕਹਿੰਦੇ ਉੱਠਦੀ ਹੈ ਵੀ ਕਿਤੇ ਸਮਝ ਨਾ ਮੈਂ ਸਮਝਾਂਗਾ ਨਿਜੇ
ਜਬ ਇਹ ਆਈ,
ਕਿਸੇ ਨਾ ਕਿਸੇ ਦੇ ਵਿੱਚ ਇਹਦੇ ਵਿੱਚ ਖੁਨਾਮੀ ਆ ਜਾਏਗੀ, ਕੋਈ ਨਾ ਕੋਈ ਇਹਦੇ ਅੰਦਰ ਘਾਟ ਆ ਜਾਏਗੀ, ਨਿਉਂਤੀ ਆ ਜਾਏਗੀ ਨਾ, ਤੇ ਫਿਰ ਉਦੋਂ ਮੈਨੂੰ ਸਮਝਾਂਗਾ ਨਹੀਂ ਜਿੱਥਾ।
ਸਰਮਦ ਖਰੋ ਰਹੋ ਤਿਸ ਥਾਨ,
ਇਹਦੇ ਜਿਹੜਾ ਸਰਮਦ ਬੇਪਰਵਾਹ ਹੋਇਆ ਉਸੇ ਤਰ੍ਹਾਂ ਮੋਹਰੀ ਨਾਲ ਨੰਗ ਤੜੰਗਾ ਖਲੋਤਾ ਰਿਹਾ।
ਰਹੋ ਨਗਰ ਹੀ ਪ੍ਰਥਮ ਸਮਾਨ,
ਪਹਿਲਾਂ ਨੰਗਾ ਸੀ ਉਸੇ ਤਰ੍ਹਾਂ ਫਿਰ ਉਹਨੇ ਖੜਾ ਹੈ, ਕੋਈ ਪਰਵਾਹ ਨਹੀਂ ਉਸਦੀ ਕੀਤੀ।
ਇੱਕ ਰਸ ਬ੍ਰਿਤੀ ਆਨੰਦ ਮੈਂ ਝੂਲਤ,
ਇੱਕ ਰਸ ਮਨ ਦੀ ਬ੍ਰਿਤੀ ਆਨੰਦ ਦੇ ਵਿੱਚ ਝੂਲ ਰਿਹਾ ਹੈ।
ਲਿਵ ਲੱਗੀ ਸੋ ਕਮਹੋ ਨਾ ਭੁੱਲਤ,
ਪਰਮੇਸ਼ੁਰ ਦੇ ਵਿੱਚ ਲਿਵ ਲੱਗੀ ਹੈ, ਕਦੇ ਉਹ ਕਹਿੰਦੇ ਭੁੱਲ ਨਹੀਂ ਰਹਿਣਾ।
ਦੋਹਰਾ ਇਹ ਸਰਮਦ ਮਨ ਮਸਤ ਹੋਇਆ,
ਇਸ ਤਰ੍ਹਾਂ ਜਿਹੜਾ ਇਹ ਸਰਮਦ ਫਕੀਰ ਹੈ ਮਨ ਦੇ ਵਿੱਚ ਬਹੁਤ ਹੀ ਮਸਤ ਲਟੂ ਹੋ ਕੇ
ਰਿਹਾ ਬਾਜ਼ਾਰ ਮਝਾਰ,
ਜਿੱਥੇ ਜੀ ਕਰਦਾ ਬਾਜ਼ਾਰ ਦੇ ਵਿੱਚ ਕਹਿੰਦਾ ਇਸ਼ਤ ਹੋ ਜਾਂਦਾ ਖੜ ਜਾਂਦਾ ਹੈ।
ਇੱਕ ਖੁਦਾਏ ਸੰਗ ਲਿਵ ਲਾਗੀ, ਇੱਕ ਖੁਦਾਏ ਸੰਗ ਲਿਵ ਲਾਗੀ,
ਲਿਵ ਲੱਗੀ ਇਸ ਤਰ੍ਹਾਂ ਕਹਿੰਦੇ ਇੱਕ ਖੁਦਾ ਦੇ ਨਾਲ ਇਹਦੀ ਬਿਰਤੀ ਲੱਗ ਰਹੀ ਹੈ।
ਦੂਸਰ ਸੋਨਾ ਚਿਨਾਰੂ,
ਦੂਸਰੀ ਦੂਸਰਿਆਂ ਦੇ ਨਾਲ ਇਹਦੀ ਕੋਈ ਜਾਣ ਪਛਾਣ ਨਹੀਂ ਹੈ, ਜਾਂ ਚਿਤਾਰ ਪਾਠ ਹੋਵੇ ਤਾਂ ਫਿਰ ਕਿਸੇ ਨੂੰ ਹੋਰ ਯਾਦ ਨਹੀਂ ਕਰਦਾ ਹੈ।
ਚਾਹੋ ਕੋਈ ਕਾਵੋ ਕਾਵ ਬਿਜੀਆ ਪਾਨ ਕਰੰਤਾ,
ਮੁੱਖ ਪਾਠ ਚ ਨਾ ਰਹੀ ਹੈ, ਇਸ ਤਰ੍ਹਾਂ ਇਹਦਾ ਅਰਥ ਵੀ ਹੇਠ ਜਾਣ ਪਛਾਣ ਲਿਖੇ, ਜੇ ਚਤਾਰ ਹੋਵੇ ਫਿਰ ਚੇਤੇ ਵੀ ਕਿਸੇ ਨੂੰ ਹੋਰ ਨਹੀਂ ਯਾਦ ਕਰਦਾ, ਐਸੀ ਅਰਥ ਕਰ ਲੈਣਾ ਹੈ। ਹਾਂਜੀ
ਚਾਉ ਕੋਈ ਕਾਵ ਕਾਵ ਬਿਜੀਆ ਪਾਨ ਕਰੰਤਾ
ਜਿਹੜਾ ਸਰਮਦ ਫਕੀਰਾਂ ਨੇ ਕਦੇ ਕਦੇ ਆਪਣੀ ਮੌਜ ਵਿਚ ਕਹਿੰਦੇ ਘੋਟ ਘੋਟ ਕੇ ਭੰਗ ਵੀ ਪੀ ਲੈਂਦਾ ਹੈ।
ਇੱਕ ਚਿੱਤ ਬ੍ਰਿਤੀ ਕਰਤ ਮਤਵੰਤਾ
ਚੰਗੀ ਬੁੱਧੀ ਵਾਲਾ ਹੈ ਭੰਗੀ ਪੀ ਕੇ ਨਸ਼ੇ ਵਿਚ ਆਪਣੀ ਚਿੱਤ ਬਿਰਦੀ ਨੂੰ ਕਾਦਰ ਕਰ ਲੈਂਦਾ ਹੈ।
ਆਨ ਦੇ ਜੋ ਭੋਜਨ ਕੋਈ
ਜਿਹੜਾ ਕੋਈ ਇਸ ਨੂੰ ਆ ਕੇ ਥੋੜਾ ਬਹੁਤਾ ਭੋਜਨ ਦੇ ਦੇਵੇ
ਤ੍ਰਿਪਤ ਰਹਿ ਮੁੱਖ ਸੋਈ
ਤਿਰਪਤ ਹੋ ਜਾਂਦਾ ਇਸੇ ਤਰ੍ਹਾਂ ਉਹ ਕਹਿੰਦੇ ਸ਼ਕ ਸ਼ਕ ਛਕਾ ਲੈਂਦਾ ਹੈ।
ਬੇਖਾਸ ਬਣ ਸਮਾਂ ਬਿਤਾਵੈ
ਇਸ ਤਰ੍ਹਾਂ ਦੁਨੀਆਂ ਦੀ ਖਾਸ਼ਾਂ ਤੋਂ ਰਹਿ ਬਣ ਠੁਣ ਕੇ ਆਪਣਾ ਸਮਾਂ ਬਸਰ ਕਰਦਾ ਬਿਤਾਉਂਦਾ ਹੈ।
ਬੈਠ ਕਾਕੇ ਆਨੰਦ ਉਪਾਵੈ
ਇਕਾਂਤ ਜਗ੍ਹਾ ਵਿਚ ਬੈਠ ਕੇ ਆਨੰਦ ਪੈਦਾ ਕਰਦਾ ਆਨੰਦ ਲੈਂਦਾ ਹੈ।
ਇੱਕ ਦਿਨ ਕਰਤ ਭੰਗ ਕੋ ਪਾਨਾ
ਇੱਕ ਦਿਨ ਦੀ ਗੱਲ ਹੈ ਨਿਹੰਗਾ ਸਿੰਘਾਂ ਨੂੰ ਕਹਿੰਦੇ ਰੋ ਕੇ ਭੰਗ ਪੀ ਰਿਹਾ ਸੀ
ਢਿੱਗ ਮਸਜਿਦ ਤੇ ਤਖਤ ਮੁਲਾਨਾ
ਇਸੇ ਤਰ੍ਹਾਂ ਜਿੱਥੇ ਕਹਿੰਦੇ ਉਹ ਮਸੀਹ ਦੇ ਕੋਲ ਮੁਲਾਣਾ ਇਹਨ ਭੰਗ ਪੀਂਦਾ ਹੋਇਆ ਵੇਖ ਰਿਹਾ ਸੀ।
ਸਰਾ ਬਹਿਰ ਇਹ ਬਿਜੀਆ ਪਾਨੂੰ
ਕਹਿੰਦੇ ਬਈ ਉਹ ਸਰਮਦ ਫਕੀਰ ਜਿਹੜਾ ਤੂੰ ਭੰਗ ਪੀ ਪੀ ਕੇ ਰਗੜ ਕੇ ਪੀ ਰਿਹਾ ਇਹ ਤੂੰ ਮੁਸਲਮਾਨਾਂ ਸ਼ਹਿਰ ਤੋਂ ਬਾਹਰਲਾ ਕੰਮ ਹੈ।
ਤੂੰ ਕਿਉਂ ਕਰ ਕੋ ਡਰ ਕੋ ਮਾਨੂੰ
ਬਈ ਮਾੜਾ ਮੋਟਾ ਡਰ ਨਹੀਂ ਮੰਨਦਾ ਹੈ ਕਿਉਂ ਤੂੰ ਇਹ ਸਾਰਿਆਂ ਦੇ ਸਾਹਮਣੇ ਰਗੜ ਰਗੜ ਕੇ ਭੰਗ ਪੀ ਤੁਰੀ ਜਾਂਦਾ ਹੈ।
ਸਰਮਦ ਕਹੇ ਉਹ ਤੋਰ ਹਮ ਡਾਰੀ
ਸਰਮਦ ਕਿਹੜਾ ਘੱਟ ਸੀ ਕਹਿੰਦਾ ਵੀ ਤੁਹਾਡੀ ਜਿਹੜੀ ਸ਼ਰ੍ਹਾਂ ਸ਼ੁਰੂ ਅਸੀਂ ਧੋੜ ਸੁੱਟੀ ਹੋਈ ਹੈ
ਇਹ ਫਾਸੀ ਹੈ ਗਰੀਬ ਤੁਮਾਰੀ
ਸ਼ਰ੍ਹਾਂ ਦੀ ਫਾਸੀ ਵੀ ਤੁਹਾਡੇ ਕਾਜੀਆਂ ਮਲਾਣਿਆਂ ਦੇ ਗਲ ਵਿਚ ਪਈ ਰਹੇ।
ਮਨ ਕੋ ਖੋਟਾ ਸੰਤ ਮਲਾਨਾ
ਇੱਧਰ ਹੁਣ ਜਿਹੜਾ ਮਲਾਣਾ ਸੀ ਮਨ ਦਾ ਬਹੁਤ ਖੱਟਾ ਸੀ ਭੈੜਾ ਸੀ ਸੁਣ ਕੇ
ਜਾਏ ਸੰਗ ਨਰੰਗ ਵਖਾਨਾ
ਜਿੱਥੇ ਰੰਗ ਖਲੋਤਾ ਸੀ ਉੱਥੇ ਜਾ ਕੇ ਇਹਨੇ ਕਹਿ ਦਿੱਤਾ ਹੈ
ਪੁਰਮਹਿ ਭੀ ਨਾ ਸਰਾ ਪਰ ਪਾਕੀ
ਰੰਗ ਜੇ ਪਾਤਸ਼ਾਹ ਤੁਹਾਡੀ ਤਾਂ ਜਿਹੜੀ ਮੁਸਲਮਾਨਾਂ ਦੀ ਸ਼ਰ੍ਹਾਂ ਹੈ ਨਾ ਕਹਿੰਦੇ ਦਿੱਲੀ ਸ਼ਹਿਰ ਦੀ ਚੀਜ਼ ਵੀ ਪੱਕੀ ਨਹੀਂ ਹੈ
ਬਾਹਰ ਵਾਰਤਾ ਕਹੀ ਹੈ ਕਾਂਕੀ
ਬਾਕੀ ਇਲਾਕੇ ਵਿਚ ਹੋਰ ਸ਼ਹਿਰਾਂ ਵਿਚ ਵੀ ਗੱਲ ਤਾਂ ਕੀ ਕਹਿਣੀ ਹੈ ਦਿੱਲੀ ਸ਼ਹਿਰ ਦੇ ਵਿਚ ਵੀ ਕੋਈ ਲੋਕ ਸ਼ਰ੍ਹਾਂ ਵਿਚ ਨਹੀਂ ਚੱਲਦੇ
ਕੋਈ ਤੋਰੇ ਤੇ ਸਰਾ ਉਦਾਰਾ
ਜਿੱਦਾਂ ਤੁਹਾਡੇ ਕਹਿੰਦੇ ਤੋਰਨ ਕਰਕੇ ਸ਼ਰ੍ਹਾਂ ਬਣੀ ਭਾਰੀ ਹੋਵੇਗੀ
ਨਾ ਹੈ ਤਾਂ ਪਰ ਹੈ ਦੀਨ ਵਿਗਾਰਾ
ਜਿਹੜਾ ਮੁਸਲਮਾਨਾਂ ਦਾ ਦੀਨ ਧਰਮ ਹੈ ਸ਼ਰ੍ਹਾਂ ਹੈ ਇਹਦੇ ਵਿਚ ਵਿਗਾੜ ਪੈ ਜਾਏਗਾ
ਸਰਮਦ ਮਸਤ ਹੋਏ ਕਰ ਤੋਰੀ
ਹਾਂ ਦੇਖੋ ਜੀ ਆ ਜਿਹੜਾ ਸਰਮਦ ਫਕੀਰ ਹੈ ਨਾ ਉਹਨੇ ਸ਼ਰ੍ਹਾਂ ਤੋਂ ਬਾਹਰ ਹੋ ਕੇ ਤੁਹਾਡੀ ਸ਼ਰ੍ਹਾਂ ਤੋੜ ਦਿੱਤੀ ਹੋਈ ਹੈ
ਤੋਰਾ ਸਾਹ ਨਾ ਜਾਣ ਹੈ ਤੋਰੀ
ਨਾ ਤੁਹਾਡਾ ਕੋਈ ਤੋਰਾ ਕੋਈ ਹੁਕਮ ਜਾਣਦਾ ਨਾ ਇਹ ਤੁਹਾਡੀ ਗੱਲ ਕਹੀ ਮੰਨਦਾ ਹੈ
ਸਭ ਹੈ ਬਿਗਤ ਭੰਗ ਕੋ ਪੀਰਾ
ਦੇਖ ਲੋ ਰੰਗ ਜੇ ਪਾਤਸ਼ਾਹ ਸਾਰੇ ਦਿੱਲੀ ਸ਼ਹਿਰ ਦੇ ਵਿਚ ਕਹਿੰਦੇ ਸਾਹਮਣੇ ਭੰਗ ਰਗੜ ਰੜ ਕੇ ਪੀਂਦਾ ਹੈ
ਕਹਾ ਕੇ ਸਰਾ ਪਾਸ ਤੁਮ ਥੀਵਾ
ਮੈਂ ਕਿਹਾ ਵੀ ਇਹ ਤਾਂ ਵੀ ਸ਼ਰ੍ਹਾਂ ਤੋਂ ਬਾਹਰ ਨਹੀਂ ਤੂੰ ਗੱਲ ਕਰਦਾ ਭੰਗ ਪੀਣਾ ਹੈ ਸ਼ਰ੍ਹਾਂ ਤੋਂ ਬਾਹਰ ਕਿਉਂ ਕਰਦਾ ਹੈ ਕਹਿੰਦੇ ਸ਼ਰ੍ਹਾਂ ਦੀ ਫਾਹੀ ਤੁਹਾਡੇ ਗੱਲ ਪੀ ਰਿਹਾ ਬੋਲਦਾ ਹੈ
ਸੰਤ ਸਾਹੋ ਇਸ ਪ੍ਰਸ਼ਨ ਸੰਭਾਰੀ
ਹਾਂ ਇਸ ਤਰ੍ਹਾਂ ਕਹਿੰਦੇ ਰੰਗ ਦੇ ਪਾਤਸ਼ਾਹ ਨੇ ਸੁਣ ਕੇ ਪਹਿਲਾਂ ਜਿਵੇਂ ਉਹ ਦੋ ਗਜ ਵਸਤਰ ਦਿੱਤਾ ਸੀ ਇਸ ਨੇ ਸੀਸ ਉੱਪਰ ਲੈ ਲਿਆ ਸੀ ਪਿੱਛੜ ਤੋਂ ਫਿਰ ਉਹ ਐਸੇ ਲਾਹੇ ਕਹੇ ਸੀ ਉਹ ਗੱਲ ਚੇਤੇ ਕੀਤੀ ਉਸਨੇ
ਨਾ ਪੁਰਾਣ ਸੋ ਗਿਰਾ ਉਚਾਰੀ
ਹਾਂ ਉਸੇ ਵੇਲੇ ਨੌਕਰ ਦੇ ਸਾਥ ਨੂੰ ਗੱਲ ਕਹਿ ਦਿੱਤੀ ਹੈ
ਗਾਹ ਲੀਜਾ ਪਗ ਪਾਓ ਉਹ ਬੇਰੀ
ਕਹਿੰਦੇ ਵੀ ਉਹ ਸਰਵਰ ਫਕੀਰ ਨੂੰ ਪਕੜ ਲੋ ਕਿ ਪੈਰਾਂ ਵਿਚ ਬੇਰੀਆਂ ਪਾ ਦੇ
ਦੇਹੋ ਕਾਲਖਾਨੇ ਮਹਗੇਰੀ
ਇਸ ਤਰ੍ਹਾਂ ਜੇਲ ਖਾਨੇ ਵਿਚ ਉਸ ਨੂੰ ਸੁੱਟ ਦੇਵੋ
ਜਬ ਹੈ ਸਾਹ ਸਮਝ ਅਰਮਾਨਾ
ਜਦੋਂ ਵੀ ਇਹ ਸ਼ਰ੍ਹਾਂ ਦੀ ਗੱਲ ਕਹੀ ਹੋਈ ਮੰਨ ਲਏਗਾ ਤੇ ਇਸ ਕਹੀ ਹੋਈ ਨੂੰ ਮੰਨ ਲਏਗਾ ਦਸਾ ਸਰਾ
ਜਬ ਹੈ ਸਰਾ ਸਮਝ ਅਰਮਾਨਾ
ਜਦੋਂ ਸ਼ਰ੍ਹਾਂ ਨੂੰ ਇਹ ਸਮਝ ਲਏਗਾ ਤੇ ਇਸ ਤਰ੍ਹਾਂ ਮੰਨ ਵੀ ਲਵੇਗਾ
ਤਵਾ ਖਲਾਸੀ ਕਰੋ ਬਖਾਨਾ
ਉਸ ਵੇਲੇ ਕਹਿੰਦੇ ਜਦੋਂ ਇਹ ਕਹਿ ਦੇਵੇ ਫਿਰ ਇਸ ਨੂੰ ਕਹਿੰਦੇ ਇੱਥੋਂ ਖਲਾਸੀ ਕਰ ਦੇਣਾ ਛੱਡ ਦੇਣਾ
ਤਾਤ ਕਾਲ ਤੈਨੂੰ ਪਕੜੇ ਜਾਏ
ਉਸ ਵੇਲੇ ਨੌਕਰਾਂ ਚਾਕਰਾਂ ਨੇ ਚੱਕ ਪਟੇ ਸਰਮਦ ਫਕੀਰ ਨੂੰ ਜਾ ਫੜਿਆ
ਗਈ ਚਰਨ ਮਹਿ ਦੇਰੀ ਪਾਏ
ਉਸੇ ਵੇਲੇ ਪੈਰਾਂ ਵਿਚ ਇਸ ਦੇ ਬੇੜੀਆਂ ਪਾ ਦਿੱਤੀਆਂ
ਰਹੇ ਜੋ ਕਾਗ ਮਹਾਰ ਦਾ ਆਨੰਦ।
ਹਾਂ, ਉਸੇ ਤਰ੍ਹਾਂ ਪਹਿਲਾਂ ਵਾਂਗ ਜੇਲ ਵੀ ਜਾ ਕੇ ਆਨੰਦ ਖੁਸ਼ ਰਹਿ ਰਿਹਾ ਹੈ।
ਸਰਬ ਪ੍ਰਭੂ ਕੋ ਪ੍ਰੇਮ ਬਲੰਦ,
ਪ੍ਰੇਮ ਨਾਲ ਪ੍ਰੇਮੇਸ਼ਰ ਨੂੰ ਵੀ ਚੇਤੇ ਕਰ ਰਿਹਾ, ਸਿਮਰ ਰਿਹਾ।
ਮਨ ਮਨ ਗਲੀ ਨਾ ਕਸ਼ਕਟ ਨਾਈ,
ਆਪਣੇ ਮਨ ਦੇ ਵਿੱਚ ਵੀ ਇਹ ਵੀ ਜੇਲ ਵਿੱਚ ਆ ਗਏ, ਵਿੜੀਆਂ ਪੈ ਗਈਆਂ, ਉਖਿਆਈ ਇਸ ਨੇ ਕੋਈ ਵਿਚਾਰੀ ਨਹੀਂ ਹੈ।
ਦੇਖੋ ਲੋਕਾਂ ਨੇ ਜਾ ਕੇ ਬਤਾਈ,
ਉਸੇ ਵੇਲੇ ਲੋਕਾਂ ਨੇ ਜਾ ਕੇ ਫਿਰ ਦੇਖਿਆ ਤੇ ਦੱਸਿਆ।
ਨੌ ਰੰਗ ਸੰਗ ਬਖਾਨੇ ਜਾਏ,
ਨਿੱਛੇ ਰੰਗ ਜੇ ਪਾਤਸ਼ਾਹ ਬੈਠਾ ਉੱਥੇ ਜਾ ਕੇ ਕਿਹਾ ਹੈ।
ਕਹਾ ਮਸਤ ਚਿਤ ਗਮੀ ਨਾ ਕਾਏ,
ਪਾਤਸ਼ਾਹ ਰੰਗ ਜੇ ਉਹ ਜਿਹੜਾ ਸਨਮਦ ਫਕੀਰ ਹੈ, ਜੇਲ ਵਿੱਚ ਸੁੱਟ ਦਿੱਤਾ ਬੇੜੀਆਂ ਪਾਈਆਂ, ਉੱਥੇ ਵੀ ਚਿਤ ਵਿੱਚ ਖੁਸ਼ ਆਨੰਦ ਆ, ਉਹਨੂੰ ਤਾਂ ਕੋਈ ਗਮੀ ਨਹੀਂ।
ਗਹਿਵੇ ਤੇ ਕੁਛ ਦੁੱਖ ਦਾ ਮਾਨਾ,
ਦੇਖੋ ਤੁਹਾਡੇ ਪਕਣ ਕਰਕੇ ਜੇਲ ਵਿੱਚ ਸੁੱਟਣ ਕਰਕੇ ਉਹਨੇ ਭੋਰਾ ਮਾਤਰ ਕੋਈ ਦੁੱਖ ਨਹੀਂ ਮੰਨਿਆ ਹੈ।
ਬੋਲਾ ਬੈਠਾ ਪ੍ਰਥਮ ਸਮਾਨਾ,
ਜਿਵੇਂ ਪਹਿਲਾਂ ਬੈਠ ਕੇ ਬੋਲਦਾ ਸੀ ਉਸੇ ਤਰ੍ਹਾਂ ਫਿਰ ਉਹਨੇ ਬੋਲੀ ਚੱਲੀ ਜਾ ਰਿਹਾ।
ਕਹੋ ਸਾਹ ਅਬ ਕਰੋ ਖੁਲਾਸ,
ਉਸ ਵੇਲੇ ਪਾਤਸ਼ਾਹ ਨੇ ਸੁਣ ਕੇ ਕਹਿ ਦਿੱਤਾ, ਲਓ ਵੀ ਹੁਣ ਇਸ ਨੂੰ ਖਲਾਸ ਕਰ ਦੇ, ਛੱਡ ਦੇ ਵੋ,
ਆਗੇ ਤੇ ਪਜਾ ਉਹ ਤਰਾਸ,
ਵਾਸਤੇ ਦੇ ਵਿਰਲੇ ਵਿੱਚ ਡਰ ਪੈਦਾ ਕਰ ਦੇ।
ਚੱਲਾ ਸ਼ਰ੍ਹਾਂ ਮੈਂ ਤਾਂ ਸੁੱਖ ਪਾਵਾ,
ਮੈਨੂੰ ਕਹਿ ਦੇਣਾ ਵੀ ਜੇ ਤਾਂ ਮੁਸਲਮਾਨਾਂ ਦੀ ਸ਼ਰ੍ਹਾਂ ਵਿੱਚ ਚੱਲੇਗਾ ਤਾਂ ਵੀ ਸੁੱਖ ਪਾਏਗਾ,
ਨਾ ਹੈ ਤਾਂ ਬਾਹਰ ਕਹਿ
ਦੇਣਾ ਵੀ ਦੇਖ ਲਾ ਸ਼ਰਮਦ ਫਕੀਰ ਇਸੇ ਫਿਰ ਜੇਲ ਵਿੱਚ ਆ ਜਾਏਗਾ।
ਸੁਣ ਕੇ ਆਗਿਆ ਆਣ ਛੁਡਾਓ,
ਇਸ ਤਰ੍ਹਾਂ ਕਹਿੰਦੇ ਆਗਿਆ ਸੁਣ ਕੇ ਉਹ ਜਿਹੜੇ ਨੌਕਰ ਉਹਨਾਂ ਨੇ ਆ ਕੇ ਛੁਡਾਇਆ ਇਸ ਨੂੰ।
ਕਹੋ ਸਾਹ ਕੋ ਸਕਲ ਸੁਣਾਓ,
ਜਿਵੇਂ ਪਾਤਸ਼ਾਹ ਨੇ ਕਿਹਾ ਸੀ ਸਾਰਾ ਕਹਿੰਦੇ ਸਰਮਦ ਫਕੀਰ ਨੂੰ ਕਹਿ ਕਹਿ ਕੇ ਸੁਣਾਇਆ ਹੈ।
ਸਭ ਸਰਮਦ ਸਾਹਿਬ ਦਿਖਾ ਬਖਾਨਾ,
ਉਸੇ ਵੇਲੇ ਜਿਹੜਾ ਸਰਮਦ ਹੈ ਉਹਨੇ ਸਾਰਿਆਂ ਦੇ ਵਿੱਚ ਹੀ ਸਪਸ਼ਟ ਕਹਿ ਦਿੱਤਾ ਹੈ।
ਜੋ ਬੰਦੇ ਉਹ ਸੰਬੰਧ ਮਹਾਨਾ,
ਕਹਿੰਦੇ ਵੀ ਜੋ ਸ਼ਰ੍ਹਾਂ ਵਿੱਚ ਬੰਨਿਆ ਪਿਆ, ਇਹਨਾਂ ਨੂੰ ਉੜਿਆ ਪਿਆ, ਉਹਨੂੰ ਅੱਗੇ ਵੀ ਕਹਿੰਦੇ ਬੰਨਿਆ ਜਾਏਗਾ, ਉਹਨੂੰ ਬੰਧਨ ਪੈਣਗੇ।
ਬਿਰਲਾਪ ਹੈ ਦੁੱਖ ਪਾਵਾ ਸੋਈ,
ਇਸੇ ਤਰ੍ਹਾਂ ਕਹਿੰਦੇ ਬਿਰਲਾਪ ਕਰੇਗਾ ਬੜਾ ਭਾਰੀ, ਉਹ ਬੰਨਿਆ ਹੋਇਆ ਦੁੱਖ ਪਾਵੇਗਾ।
ਪ੍ਰਭ ਕਰਨਾ ਬਿਨ ਛੁੱਟਾ ਹੈ ਨਾ ਕੋਈ,
ਸ਼ਰ੍ਹਾਂ ਸ਼ੁਰਾਂ ਨਾਲ ਕੋਈ ਨਹੀਂ ਛੁੱਟਦਾ, ਪ੍ਰਭੂ ਦੀ ਕਿਰਪਾ ਤੋਂ ਬਗੈਰ ਨਹੀਂ ਕੋਈ ਛੁੱਟ ਸਕਦਾ। ਉਹ ਮਿਹਰ ਕਰਦੇ ਵੀ ਅਸੀਂ ਫਿਰ ਛੁੱਟਣਾ ਹੁੰਦਾ।
ਹੱਕ ਮਿਹਰ ਤੇ ਜੋ ਛੁੱਟ ਗਏ,
ਜਿਹੜੇ ਵੀ ਹੱਕ ਨੂੰ ਸੱਚ ਸਰੂਪ ਦੀ ਮਿਹਰ ਕਰਕੇ ਦੁਨੀਆਂ ਦੇ ਬੰਧਨਾਂ ਤੋਂ ਛੁੱਟ ਗਏ ਹੈ,
ਬਾਹਰ ਨਾ ਬੰਧ
ਕਿਹੜਾ ਵੀ ਬੰਨਿਆ ਹੋਇਆ ਹੈ, ਕੋਈ ਵੀ ਉੱਥੇ ਛੁੱਟਿਆ ਹੋਇਆ ਸੁਤੰਤਰ ਹੈ।
ਗਏ ਬਾਜ਼ਾਰ ਜਾਏ ਕਰ ਰਹੇ ਹੋ,
ਇਸ ਤਰ੍ਹਾਂ ਦੀਆਂ ਗੱਲਾਂ ਨਿਸ਼ੰਕ ਕਰਦਾ ਹੋਇਆ ਕਹਿੰਦੇ ਬਾਜ਼ਾਰ ਵੀ ਜਾ ਰਿਹਾ ਹੈ।
ਜਿਸਨੇ ਮਗ ਖੁਦਾ ਕੋ ਨਹੀਂ ਹੋ,
ਸ਼ਰਮਦ ਫਕੀਰ ਨੇ ਖੁਦਾ ਦਾ ਸਹੀ ਰਸਤਾ ਜਾਣ ਲਿਆ ਹੋਇਆ ਹੈ।
ਕਹਾ ਨਾ ਕਾਨੂੰਨ ਕਾਹੋ ਕਿ ਕੈਸੇ,
ਹਾਂ ਕਿਸੇ ਤਰ੍ਹਾਂ ਦੀ ਕਿਸੇ ਢੰਗ ਨਾਲ ਕਾਨੂੰਨ ਕਾਨੂੰਨ ਨਹੀਂ ਇਹ ਮੰਨਣਾ ਕਰਦਾ ਹੈ।
ਰਹਾ ਮਸਤ ਮਨ ਅਮਲੀ ਜੈਸੇ,
ਕੋਈ ਅਮਲੀ ਹੁੰਦਾ ਨਸ਼ੇ ਵਿੱਚ ਕਾਨੂੰਨ ਹੋਇਆ ਹੁੰਦਾ ਹੈ, ਉਹ ਮਨ ਕਰਕੇ ਮਸਤ ਰਹਿੰਦਾ ਹੈ।
ਦਾਸ ਕੋ ਗਏ ਜਬ ਆਇਓ,
ਜਿਸ ਵੇਲੇ ਕਹਿੰਦੇ ਦਾਸ ਕੋ ਇਹਦੇ ਕੋਲ ਹਾਥੀ ਉੱਪਰ ਚੜਿਆ ਚੜਾਇਆ ਗਿਆ ਸੀ, ਇਹਨੇ ਆਇਆ ਦੇਖਿਆ ਸੀ,
ਬਾਤ ਕਰ ਤੈਨ ਤਾਂ ਹੀ ਸੁਣਾਇਓ।
ਹਾਂ ਉਸੇ ਵੇਲੇ ਜਿਹੜੇ ਨੌਕਰ ਚਾਕਰ ਗਏ ਸਨ ਉਹਨਾਂ ਨੇ ਗੱਲਬਾਤ ਕਰਦਿਆਂ ਹੋਇਆ ਨਾ ਇਸ ਨੂੰ ਸੁਣਾਇਆ ਸੀ ਸਰਮਦ ਨੂੰ ਵੀ, ਔਰੰਗਜ਼ੇਬ ਇਉਂ ਕਹਿ ਰਿਹਾ ਤੇਰੇ ਤਾਂ।
ਸੁਣ ਸਰਮਦ ਸਭ ਉੱਚ ਪੁਕਾਰਾ ਹੈ,
ਉਸੇ ਵੇਲੇ ਨੌਕਰਾਂ ਚਾਕਰਾਂ ਦੀ ਗੱਲ ਵੀ ਔਰੰਗਜ਼ੇਬ ਇਉਂ ਕਹਿ ਰਿਹਾ ਹੈ, ਸਰਮਦ ਉੱਚੀ ਉੱਚੀ ਪੁਕਾਰਨ ਲੱਗੇ, ਉੱਚੀ ਬੋਲਣ ਲੱਗਿਆ ਹੈ।
ਹਮ ਕਿਸ ਕੋ ਨਿਜ ਤਖਤ ਬਿਠਾ ਰਹੇ,
ਔਰੰਗਜ਼ੇਬ ਪਾਤਸ਼ਾਹ ਨੂੰ ਕਹਿ ਰਹੇ ਹੋ ਅਸੀਂ ਵੀ ਦਾਰਸ਼ ਕੋ ਤਖਤ ਤੇ ਬਿਠਾਵਾਂਗੇ।
ਸਭ ਸਲਤਨਤ ਦੇ ਦਾਰਸ਼ ਕੋ,
ਜਿਹੜਾ ਵੀ ਦਾਰਸ਼ ਕੋ ਹੈ ਉਸ ਨੂੰ ਸਾਰੀ ਦੁਨੀਆਂ ਦੀ ਪਾਤਸ਼ਾਹੀ ਦੇਵਾਂਗੇ।
ਨਿਸ਼ਚੈ ਬਾਦਸ਼ਾਹ ਵੱਡ ਹੋਹੂ,
ਔਰੰਗਜ਼ੇਬ ਨੂੰ ਕਹਿਣਾ ਵੀ ਭਰੋਸਾ ਕਰ ਲਾ, ਨੀਚੇ ਕਰ ਲਾ, ਇਹ ਬੜਾ ਭਾਰੀ ਵੱਡਾ ਪਾਤਸ਼ਾਹ ਹੋਵੇਗਾ।
ਬਾਰ ਬਾਰ ਦਿਨ ਬਿਖਾ ਉਚਾਰਾ,
ਇਸ ਤਰ੍ਹਾਂ ਕਹਿੰਦੇ ਦਿਨ ਦੇ ਵਿੱਚ ਬਾਰ ਬਾਰ ਬਈ ਦਾਰਸ਼ ਕੋ ਬਹੁਤ ਵੱਡਾ ਪਾਤਸ਼ਾਹ ਹੋਵੇਗਾ, ਬਹੁਤ ਵੱਡਾ ਪਾਤਸ਼ਾਹ ਹੋਵੇਗਾ ਕਹੀ ਜਾਂਦਾ ਹੈ।
ਬਹੁ ਲੋਕਾਂ ਕੇ ਕੰਨ ਡਾਰਾ ਹੈ,
ਲੋਕਾਂ ਦੇ ਕੰਨਾਂ ਵਿੱਚ ਆਵਾਜ਼ ਪਾਉਂਦਾ ਹੈ, ਸੁੱਟਦਾ ਹੈ।
ਸੁਣ ਸੁਣ ਨਾ ਔਰੰਗ ਨਿਕਟ ਬਤਾਵਾ,
ਜਿਹੜੇ ਕੋਈ ਇਹੋ ਜਿਹੇ ਤਸਵੀ ਲੋਕ ਸੁਣ ਸੁਣ ਮੁੜ ਕੇ ਔਰੰਗਜ਼ੇਬ ਕੋਲ ਜਾ ਕੇ ਸੁਣਾਉਂਦੇ
ਵਸਣਾ ਵਸਾਏ ਅੜਕ ਜਦ
ਜਾਵੇ ਕੋਈ ਬਸ ਕਿਸੇ ਦਾ ਚੱਲਦਾ ਨੀ ਨਾ ਔਰੰਗਜ਼ੇਬ ਦਾ ਸੜਬੜ ਜਾਂਦੇ
ਕਹਾਂ ਕਹਾਂ ਬਕਵਾਸ ਅਜਾਨਾ
ਕਹਿੰਦੇ ਦੇਖੋ ਇਹ ਕਹਿੰਦੇ ਅਣਜਾਣ ਕਿਹੋ ਜਿਹਾ ਕੀ ਇਹ ਬਕਵਾਸ ਕਰੀ ਜਾਂਦਾ ਹੈ
ਇਸ ਤੇ ਪ੍ਰਾਣ ਕਰੋ ਮੈਂ ਹਾਨਾ
ਜਿਸ ਦਾਸ ਕੋ ਨੂੰ ਕਹਿੰਦੇ ਨਾ ਮੈਂ ਬਹੁਤ ਵੱਡੀ ਪਾਤਸ਼ਾਹੀ ਦੇਣੀ ਇਹਦੇ ਮੈਂ ਪ੍ਰਾਣ ਨਾਸ ਕਰ ਦੇਣੇ
ਇਹ ਸੰਤਨ ਪਰ ਕਹਾਂ ਬਿਠਾਵਾ
ਇਹ ਵੀ ਸਰਬਤ ਫਕੀਰ ਇਹੋ ਜਿਹੀਆਂ ਗੱਲਾਂ ਕਰ ਕਰਕੇ ਪਾਤਸ਼ਾਹੀ ਉੱਪਰ ਕਿਵੇਂ ਨੂੰ ਬਿਠਾਏਗਾ
ਖੋਜੋ ਖੋਜ ਨਹੀਂ ਕਿਸ ਪਾਵੇ
ਇਹਦਾ ਤਾਂ ਵੀ ਖੋਜ ਖੁਰਾ ਵੀ ਲੱਭਿਆ ਹੋਇਆ ਕਿਤੇ ਨੀ ਪਾਇਆ ਜਾਏਗਾ
ਵੱਡੋ ਕਹਾਵਤ ਹੈ
ਦਰਵੇਸ਼ ਵੀ ਵੇਖੋ ਇਹ ਸਰਬਤ ਆਪਣੇ ਆਪ ਨੂੰ ਬਹੁਤ ਵੱਡਾ ਦਰਵੇਸ਼ ਕਾਮਲ ਫਕੀਰ ਕਹਾਉਣਾ ਹੈ
ਬੋਲਾ ਕੂੜੇ ਵਾਕ ਵਿਸ਼ੇਸ਼
ਸਾਰੇ ਜਿਹੜੇ ਬਚਨ ਹੈ ਮੈਂ ਝੂਠੇ ਮੂਠੇ ਬੋਲਦਾ ਬਕਦਾ ਹੈ
ਬ੍ਰਿੰਦ ਸਾਧ ਪਾਖੰਡ ਕੋ ਧਾਰੇ
ਇਹਦੇ ਨਾਲ ਦੇ ਜਿੰਨੇ ਸਾਧੂ ਦਾ ਬੜਾ ਪਖੰਡ ਧਾਰਦੇ ਪਖੰਡ ਕਰਦੇ
ਦਾਰਸ਼ਕੋ ਸਹਾਇਕ ਸਾਰੇ
ਜਿੰਨੇ ਪਖੰਡੀ ਸਾਧੂ ਆ ਕਹਿੰਦੇ ਸਾਰੇ ਦਾਰਸ਼ਕੋ ਦੇ ਪੱਖੀ ਬਣੇ ਬੈਠੇ
ਸਭ ਕੋ ਦਿਓ ਸਿਧਾਰਕ ਫੇਰ
ਔਰੰਗਜ਼ੇਬ ਕਹਿ ਰਿਹਾ ਕਹਿੰਦੇ ਹੌਲੀ ਹੌਲੀ ਸਾਰਿਆਂ ਨੂੰ ਇਹ ਤੋਂ ਬਾਅਦ ਫਿਰ ਮੈਂ ਡੰਡ ਦੇਵਾਂਗਾ
ਸਨੇ ਸਨੇ ਕਹਿ ਕਹਿ ਬਹੁ ਬੇਰ
ਹੌਲੀ ਹੌਲੀ ਕਹਿੰਦੇ ਸਾਰਿਆਂ ਨੂੰ ਫੜ ਫੜ ਕੇ
ਇਹਨਾਂ ਔਰੰਗ ਵੱਡ ਦੁਸ਼ਟ ਵਿਚਾਰ
ਇਸ ਤਰ੍ਹਾਂ ਜਿਹੜਾ ਔਰੰਗਜ਼ੇਬ ਬੜਾ ਦੁਸ਼ਟ ਸੁਭਾਅ ਵਾਲਾ ਇਹ ਵਿਚਾਰ ਕਰਦਾ ਰਹਿੰਦਾ
ਬਿਨਾਂ ਸਰਾ ਨਾ ਭਲਾ ਉਚਾਰ
ਕਹਿੰਦੇ ਬਿਨਾਂ ਸ਼ਰ੍ਹਾਂ ਦੇ ਵਿੱਚ ਚੱਲੇ ਤੋਂ ਵੀ ਕਿਸੇ ਨੂੰ ਵੀ ਇਹ ਚੰਗਾ ਨੀ ਕਹਿੰਦਾ ਹੈ
ਆਪਣਾ ਤੋਰਾ ਕਹਿ ਵਿਸਾਲ
ਆਪਣਾ ਜਿਹੜਾ ਤੋਰਾ ਕੀ ਇਹ ਹੁਕਮ ਹੈ ਸਾਰਿਆਂ ਉੱਪਰ ਬੜਾ ਹੀ ਮਹਾਨ ਕਰਦਾ ਹੈ
ਸਭਨ ਚਲਾਵੇ ਸਰਾ ਕੁਚਾਲ
ਜਿਹੜੀ ਭੈੜੀ ਚਾਲ ਸ਼ਰ ਹੈ ਉਹਦੇ ਵੀ ਸਾਰਿਆਂ ਨੂੰ ਵੀ ਚਲਾਉਣਾ ਚਾਹੁੰਦਾ ਹੈ
ਹਿੰਦੂ ਤੁਰਕ ਸੰਤ ਕਨ ਜੇ
ਜਿਹੜੇ ਹਿੰਦੂਆਂ ਵਿੱਚੋਂ ਮੁਸਲਮਾਨਾਂ ਵਿੱਚੋਂ ਬੇਅੰਤ ਬੇਅੰਤ ਸੰਤ ਸਨ
ਦਾਰਸ਼ਕੋ ਸਰਾਹ ਹੈ
ਸਾਰੇ ਦੇ ਸਾਰੇ ਦਾਰਸ਼ਕੋ ਦੀ ਸਲਾਹਤਾ ਕਰਦੇ
ਸੁਣ ਸੁਣ ਇਹ ਸਹ ਹੈ ਨਾ ਕੈਸੇ
ਜਿਹੜਾ ਔਰੰਗਜ਼ੇਬ ਹੈ ਸੁਣ ਸੁਣ ਕੇ ਉਹਨਾਂ ਦੀ ਉਸਤੀ ਨੀ ਸਹਾਰਦਾ ਹੈ
ਸੁੰਦਰ ਚੰਦ ਚੱਕਵਾਚਿਤ ਜੈਸੇ
ਕਵੀ ਜੀ ਕਹਿੰਦੇ ਜਿਵੇਂ ਸੋਹਣਾ ਪੂਰਨਮਾਸੀ ਦਾ ਚੰਦਰਮਾ ਚੜਿਆ ਹੋਵੇ ਚੱਕਵੇ ਨੂੰ ਕਹਿੰਦੇ ਚਿੱਤ ਵਿੱਚ ਚੰਗਾ ਨੀ ਲੱਗਦਾ ਹੈ
ਕਈ ਵਾਰ ਸਰਮਦ ਕੋ ਗਹਿਓ
ਹਾਂ ਕਈ ਵਾਰ ਇਹ ਸਰਮਦ ਫਕੀਰ ਨੂੰ ਔਰੰਗਜ਼ੇਬ ਨੇ ਕਹਿ ਕੇ ਫੜਿਆ ਫੜਾਇਆ ਹੈ
ਬਾਅਦ ਤੇ ਸਮਝਾਉਣ ਚਾਹੇ
ਬਹੁਤ ਤਰ੍ਹਾਂ ਕਰਕੇ ਸਮਝਾਉਣਾ ਵੀ ਚਾਹਿਆ ਹੈ
ਨਹੀਂ ਸਰਾ ਕੀ ਮਨ ਹੈ ਕਾਨ
ਫੇਰ ਵੀ ਜਿਹੜਾ ਇਹ ਸਰਮਦ ਫਕੀਰ ਹੈ ਮੁਸਲਮਾਨਾਂ ਦੀ ਸ਼ਰ੍ਹਾਂ ਦੀ ਕਾਂਡ ਕਡੋਰ ਮਨ ਵਿੱਚ ਕੁੱਲ ਨਹੀਂ ਮੰਨਦਾ ਹੈ
ਮਨ ਮਸਤਾਨਾ ਮਹਿਦ ਮਹਾਨ
ਮਨ ਵਿੱਚ ਮਸਤਾਨਾ ਹੋਇਆ ਰਹਿੰਦਾ ਮਹਾਨ ਤੋਂ ਮਹਾਨ
ਬੈਠ ਬਹੁਤ ਮੈਂ ਉੱਚ ਪੁਕਾਰ
ਹਾਂ ਬਹੁਤਿਆਂ ਵਿੱਚ ਬੈਠ ਕੇ ਫਿਰ ਉੱਚੀ ਉੱਚੀ ਪੁਕਾਰਦਾ ਉੱਚੀ ਉੱਚੀ ਬੋਲਦਾ ਹੈ
ਦਾਰਸ਼ਕੋ ਹੈ ਤਖ਼ਤ ਬਿਠਾਰਾ
ਵੀ ਜਿਹੜਾ ਦਾਰਸ਼ਕੋ ਸ਼ਾਹਜਹਾਂ ਦਾ ਵੱਡਾ ਪੁੱਤਰ ਉਸ ਨੂੰ ਵੀ ਅਸੀਂ ਤਖ਼ਤ ਤੇ ਬਿਠਾਵਾਂਗੇ
ਦਾਹੈ ਸਲਤਨਾ ਅਚਲ ਜਸਾਲਾ
ਜਿਹੜੀ ਅਚਲ ਪਾਤਸ਼ਾਹੀ ਉਹ ਵੀ ਦਾਰਸ਼ਕੋ ਨੂੰ ਅਸੀਂ ਦੇਵਾਂਗੇ
ਤੇਰ ਸੁਮੇਰ ਖੁਦਾਇ ਕਿਰਪਾਲਾ
ਜਿਹੜਾ ਦਸਾਲੋ ਕਿਰਪਾਲੋ ਖੁਦਾ ਦਾ ਸਰੂਪ ਗੁਰੂ ਹਰਿਰਾਇ ਸਾਹਿਬ ਜੀ ਉਹਨਾਂ ਨੇ ਉਹਦੇ ਉੱਪਰ ਮਿਹਰ ਕੀਤੀ ਹੋਈ ਹੈ
ਸੁਣਕਾ ਲੋਕ ਨਿਰੰਗ ਸੋ ਕਹਿ
ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਸੁਣ ਸੁਣ ਕੇ ਲੋਕ ਜਾ ਜਾ ਕੇ ਔਰੰਗਜ਼ੇਬ ਨੂੰ ਕਹਿੰਦੇ
ਈਰਖਾ ਤੇ ਦੀਰਘ ਦਿਲ ਦਹੈ
ਈਰਖਾ ਨਾਲ ਕਹਿੰਦੇ ਔਰੰਗਜ਼ੇਬ ਆਪਣਾ ਦਿਲ ਬੜਾ ਦਗਦ ਕਰਦਾ ਸੜਦਾ ਮਚਦਾ ਹੈ
ਆਪਰ ਕਹਾਂ ਲਗਤਾ ਹੋ ਕਹਾਣੀ
ਕਵੀ ਜੀ ਕਹਿੰਦੇ ਇਹ ਸਰਬਤ ਫਕੀਰ ਦੀ ਤੇ ਔਰੰਗਜ਼ੇਬ ਦੀ ਇਹ ਕਹਾਣੀ ਕਿੱਥੋਂ ਕੁ ਤੱਕ ਹੋਰ ਕਹੀਏ ਬਿਆਨ ਕਰੀ ਜਾਈਏ
ਕਈ ਵਾਰ ਕਹਿ ਭਾ ਦੁੱਖ ਦਾਨੀ
ਕਈ ਵਾਰ ਕਹਿੰਦੇ ਫੜ ਫੜ ਕੇ ਸਰਬਤ ਨੂੰ ਇਹ ਦੁੱਖ ਦੇਣ ਵਾਲਾ ਬਣਿਆ ਔਰੰਗਜ਼ੇਬ ਦੁਸ਼ਟ
ਇੱਕ ਦਿਵਸ ਆਇਓ ਚੱਲ ਸਾਹੂ
ਇੱਕ ਦਿਨ ਦੀ ਗੱਲ ਹੈ ਔਰੰਗਜ਼ੇਬ ਪਾਤਸ਼ਾਹ ਚੱਲ ਕੇ ਆਇਆ ਹੈ
ਮਸਜਿਦ ਜੁਮਾ ਕਹਿਤ ਹੈ ਜਾਹੂ
ਜਿਸਦੇ ਤਾਈ ਕਹਿੰਦੇ ਜਾਮਿਆ ਮਸਜਿਦ ਕਹਿੰਦੇ ਵੱਡੀ ਮਸੀਤ ਕਹਿੰਦੇ ਹੈ
ਅੰਤਰ ਪ੍ਰਵੇਸ਼ ਕਰਨ ਨਿਵਾਜ
ਕਹਿੰਦੇ ਜਾਮਿਆ ਮਸਜਿਦ ਦੇ ਅੰਦਰ ਨਿਵਾਜ ਕਰਨ ਲਈ ਪ੍ਰਵੇਸ਼ ਹੋਇਆ ਔਰੰਗਜ਼ੇਬ
ਬਹੁ ਲੋਕਾਂ ਕੋ ਸੰਗ ਸਮਾਜ
ਲੋਕਾਂ ਦਾ ਨਾਲ ਸਮਾਜ ਹੈ ਇਕੱਠ ਹੈ
ਹਰੇ ਭਏ ਦੂਸ਼ਣ ਹੋਏ ਸਾਰੇ
ਜਿੰਨੇ ਵੀ ਲੋਕ ਹੈ ਸਾਰੇ ਚੁੱਪ ਚਾਪ ਕੇ ਖੜਿਆ ਹੋ ਰਹੇ
ਕਾਜੀ ਸਾਡੋ ਸਭਨ ਅਗਾਰੇ
ਜਿਹੜਾ ਇਹ ਕਾਜੀ ਹੈ ਸਾਰਿਆਂ ਤੋਂ ਅੱਗੇ ਹੋ ਕੇ ਖੜੋਤਾ ਹੋਇਆ
ਸਾਵਲਾ ਸਰਮਦ ਭੀ ਚੱਲ ਆਇਓ
ਉਸੇ ਸਮੇਂ ਕਹਿੰਦੇ ਸਰਮਦ ਫਕੀਰ ਵੀ ਇਹ ਮਸੀਤ ਦੇ ਕੋਲੇ ਹੀ ਚਲੇ ਆਇਆ ਹੈ
ਕਿਸ ਕੋ ਜਿਸ ਕੇ ਤ੍ਰਾਸ ਨਾ ਪਾਇਓ
ਜਿਸ ਦੇ ਮਨ ਦੇ ਵਿੱਚ ਕਿਸੇ ਦਾ ਕੋਈ ਡਰ ਨਹੀਂ ਹੈ ਕਿਸੇ ਦਾ ਡਰ ਨਹੀਂ ਪਾ ਰਿਹਾ ਹੈ
ਖਰੋ ਭਇਓ ਮਸਜਿਦ ਤੇ ਆਗੇ
ਜਿੱਥੇ ਜਾਮਿਆ ਮਸਜਿਦ ਹੈ ਉੱਥੇ ਆ ਕੇ ਸਾਹਮਣੇ ਖੜਾ ਹੋ ਗਿਆ ਹੈ
ਵਿੱਚ ਨਿਵਾਜ ਕਰਨ ਸੋ ਲਾਗੇ
ਉਧਰ ਜਿਹੜੇ ਰਾਜੇ ਸਮੇਤ ਲੋਕ ਹੈ ਉਹ ਕਹਿੰਦੇ ਵਿੱਚ ਵੜ ਕੇ ਨਿਵਾਜ ਕਰਨ ਲੱਗ ਪਏ
ਸਭ ਕਾਜੀ ਨੇ ਵਾਂਗ ਉਚਾਰੇ
ਕਾਜੀ ਸੀ ਕਹਿੰਦੇ ਉਹਨੇ ਉੱਚੀ ਦੇ ਕੇ ਬਾਂਗ ਮਾਰੀ ਕੀਤੀ ਹੈ
ਉੱਚੀ ਕੂਕ ਅੜਕ ਮੁੱਖ ਮਾਰ ਸਾਰੇ
ਆਪਣੇ ਮੂੰਹ ਤੋਂ ਬੜੀ ਵਾਂਗ ਉੱਚੀ ਜੀ ਕੂਕ ਮਾਰੀ ਹੈ
ਸਰਮਦ ਬਾਹਰ ਉਪਕਾਰ ਉਚੇਰੇ
ਇਹ ਜਿਹੜਾ ਸਰਮਦ ਫਕੀਰ ਹੈ ਬਾਹਰ ਕਹਿੰਦੇ ਖੜੋਤਾ ਹੋਏ ਉੱਚੀ ਦੇ ਕੇ ਕਹਿਣ ਲੱਗਿਆ ਹੈ
ਸਵਨ ਸੁਨਾਵਤ ਭਾਤ ਸਵੇਰੇ
ਜਿੰਨੇ ਕਹਿੰਦੇ ਉਹ ਜਾਮਿਆ ਮਸਤ ਵਿੱਚ ਨਵਾਜ ਗਜਾਰ ਰਹੇ ਸਾਰਿਆਂ ਨੂੰ ਸਵੇਰੇ ਉਹ ਕਹਿਣ ਲੱਗਿਆ ਉੱਚੀ ਬੋਲ ਕੇ
ਉਹ ਕਾਜੀ ਅੰਧੇ ਮਤ ਮੰਦ
ਪਹਿਲਾਂ ਤਾਂ ਕਾਜੀ ਨੂੰ ਸਲੋਕ ਸੁਣਾ ਕਹਿੰਦੇ ਉਹ ਕਹਿੰਦੇ ਅੰਧੇ ਕਾਜੀ ਆ
ਕਿਸੇ ਸੁਨਾਵਤ ਕੂਕ ਬਿਲੰਦ
ਕਹਿੰਦੇ ਕੂਕ ਜੀ ਦੇਖ ਕਿਹਨੂੰ ਕਹਿੰਦੇ ਉੱਚੀ ਉੱਚੀ ਵਾਂਗ ਜੀ ਸੁਣਾਉਣਾ ਹੈ
ਜੋ ਖੁਦਾ ਏ ਤੇਰੋ ਅਤ ਪਿਆਰੋ
ਕਹਿੰਦੇ ਜਿਹੜੇ ਵੀ ਖੁਦਾ ਦੇ ਬੇਅੰਤੀ ਅਤਿ ਪਿਆਰੇ ਹੁੰਦੇ ਹੈ
ਸੋ ਮਨ ਪਾਇਨ ਤਰੇ ਨਿਹਾਲ
ਜੋ ਖੁਦਾ ਏ ਤੇਰੋ ਅਤ ਪਿਆਰੋ ਜਿਹੜਾ ਵੀ ਖੁਦਾ ਤੇਰਾ ਬਹੁਤ ਹੀ ਪਿਆਰਾ ਹੈ
ਸੋ ਮਨ ਪਾਇਨ ਤਰੇ ਨਿਹਾਰੋ
ਵੀ ਕਾਜੀ ਮੇਰੇ ਚਰਨਾਂ ਦੇ ਹੇਠ ਹੈ ਭਾਵ ਜੇ ਤੂੰ ਖੁਦਾ ਨੂੰ ਪਾਉਣਾ ਤੇ ਮੇਰੇ ਚਰਨਾਂ ਤੇ ਚੁੱਕ ਇੱਥੋਂ ਖੁਦਾ ਦੀ ਪ੍ਰਾਪਤੀ ਹੋਏਗੀ ਖੁਦਾ ਦੀ ਪ੍ਰਾਪਤੀ ਕਰਨ ਵਾਲਿਆਂ ਤੋਂ ਖਰਾਬਤ ਮਿਲੇਗਾ
ਕੂਕ ਕੂਕ ਨਿਤ ਛੁਛੋ ਰਹਾ
ਮੇਰੇ ਚਰਨਾਂ ਦੇ ਹੇਠ ਭਾਵੇਂ ਸਾਰੇ ਪਾਸੇ ਖੁਦਾ ਵਿਆਪਕ ਹੈ ਇਹ ਵੀ ਜਿਹੜਾ ਤੂੰ ਐਵੇਂ ਕੂਕ ਕੂਕ ਦਾ ਚਾਂਗਾ ਮਾਰਦਾ ਖਾਲੀ ਰਹਿ ਜਾਏਗਾ
ਬਿਨਾਂ ਬਤਾਏ ਹੱਥ ਨਾ
ਲਹਾਂ ਖੁਦਾ ਦਾ ਜਿਹੜਾ ਰਸਤਾ ਦਰਵੇਸ਼ਾਂ ਦੇ ਦੱਸੇ ਤੋਂ ਬਗੈਰ ਤੂੰ ਨਹੀਂ ਵੀ ਲੈ ਸਕੇਗਾ
ਬਿਸਕ ਖਰੇ ਉਮਰਾਵ ਸੁਨੰਤੇ
ਇਹ ਜਿਹੜੀ ਸਰਮਦ ਨੇ ਗੱਲ ਕਹੀ ਹੈ ਨਾ ਇਹ ਕੁਝ ਕੁ ਉਮਰਾਵ ਖੜੋਤੇ ਵੀ ਉਹ ਸੁਣ ਰਹੇ
ਸਾਪਰ ਲੋਕ ਗਾਨ ਮਿਲ ਚਤਵੰਤੇ
ਹੋਰ ਵੀ ਉੱਥੇ ਕਹਿੰਦੇ ਬੇਨਤੀ ਲੋਕ ਮਿਲੇ ਸੀ ਇਕੱਠੇ ਹੋਈ ਸੀ ਸੋਚਣ ਲੱਗ ਪਏ
ਕਹਾ ਸਰਮਦ ਤੂੰ ਬੋਲਾ
ਉਹ ਤੂੰ ਬੋਲਾ ਹੋ ਗਿਆ ਚੱਲਿਆ ਹੋ ਗਿਆ ਸਰਵਰ ਤੂੰ ਕੀ ਕਹੀ ਜਾ ਰਿਹਾ ਹੈ
ਸੁਣੈ ਸਾਹਾ ਕਰ ਦੇ ਬਹੁ ਰਹਾਉਲਾ
ਸ਼ਾਹ ਪਾਤਸ਼ਾਹ ਇੱਥੇ ਜਾਮੇ ਮਸਤ ਵਿੱਚ ਆਇਆ ਜੇ ਉਹਨੇ ਸੁਣ ਲਿਆ ਤੈਨੂੰ ਬਹੁਤ ਹੌਲਾ ਕਰੇਗਾ ਤੇਰੇ ਨਾਲ ਬੁਰਾ ਕਰੇਗਾ
ਸਰਾ ਬਹਰ ਹੀ ਕਾ ਸੁਣੈ
ਕਿਉਂਕਿ ਜਿਹੜਾ ਪਾਤਸ਼ਾਹ ਸ਼ਰਾ ਤੋਂ ਬਹਿਰ ਜੇ ਕਿ ਨੂੰ ਦੇਖਦਾ ਜਾਂ ਕਿਸੇ ਨੂੰ ਸੁਣਦਾ ਹੈ
ਰਿਸ਼ਤਾ ਤਾਤ ਕਾਲ ਕਹੇ ਹਨਾ
ਪਾਤਸ਼ਾਹ ਤਾਂ ਗੁੱਸੇ ਹੋ ਕੇ ਬੜੀ ਛੇਤੀ ਉਹਨੂੰ ਮਾਰ ਦਿੰਦਾ ਮਰਵਾ ਦਿੰਦਾ ਹੈ
ਭਲੋ ਬੋਲੋ ਲਤਾ ਨਾ ਦਰਵੇਸ਼
ਇਹ ਵੀ ਚੰਗਾ ਦਰਵੇਸ਼ ਮਾੜਾ ਹੈ ਇਹ ਕੋਈ ਨੀ ਉਹ ਭਲਾ ਬੁਰਾ ਜਾਣਦਾ ਹੈ
ਅਜਮਤ ਕੋ ਜਾਣਾ ਨਾ ਵਿਸ਼ੇਸ਼
ਇਹ ਵੀ ਬਹੁਤ ਤਕੜੀ ਸ਼ਕਤੀ ਵਾਲਾ ਇਹ ਵੀ ਨੀ ਕੋ ਰੰਗਜੇਵ ਜਾਣਦਾ ਹੈ
ਕਹ ਸਰਮਦ ਕੱਛ ਨਹੀਂ ਹਮਾਰਾ
ਉਸੇ ਵੇਲੇ ਸਰਮਦ ਸ਼ੱਕ ਹੋ ਕੇ ਕਹਿਣ ਲੱਗਿਆ ਵੀ ਸਾਡਾ ਤਾਂ ਕੋਈ ਪਾਤਸ਼ਾਹ ਪੁਰਸ਼ਾ ਹੈ ਨੀ
ਸਾਹਾਂ ਸਾਹੋ ਕਰ ਸਕਹਿ ਵਿਗਾੜ
ਜਿਹੜਾ ਦਿੱਲੀ ਦਾ ਪਾਤਸ਼ਾਹ ਸਾਡਾ ਫਕੀਰਾਂ ਦਾ ਕੀ ਵਿਗਾੜ ਸਕੇਗਾ
ਤਨ ਆਦਿਕ ਕੀ ਮਮਤਾ ਨਾ
ਕਿਉਂਕਿ ਸਾਡੇ ਅੰਦਰੋਂ ਤਾਂ ਸਰੀਰ ਵੀ ਜਿਹੜੀ ਮਮਤਾ ਮੇਰੀ ਨਾਸ ਹੋ ਚੁੱਕੀ ਹੈ
ਦੰਡ ਉਚਿਤ ਕੱਠ ਰੱਖਣਾ ਨਾ ਪਾਸੀ
ਜਿਹਨੂੰ ਵੀ ਪਾਤਸ਼ਾਹ ਕੋਈ ਦੰਡ ਦੇਵੇਗਾ ਉਹ ਸਰੀਰ ਆਦਿਕ ਆਪਣੇ ਅਸੀਂ ਕੋਲ ਨੀ ਰੱਖਦੇ ਸਰੀਰ ਨੂੰ ਤਾਂ ਅਸੀਂ ਆਪਣਾ ਹੀ ਨਹੀਂ ਸਮਝਦੇ ਹਾਂ
ਮਤਾਦ ਨਾ ਰੰਗ ਨੇ ਦੱਸਿਓ ਬਰ
ਉਸੇ ਵੇਲੇ ਜਿਹੜਾ ਔਰੰਗਜ਼ੇਬ ਹੈ ਜਾਮਾ ਮਸਜਿਦ ਸ੍ਰੇਸ਼ਟ ਦਰਵਾਜ਼ੇ ਤੋਂ ਬਾਹਰ ਆਇਆ ਹੈ
ਕਰੋ ਸੁਨਾਵਨ ਕੋ ਤਿਸ ਠਾਉਰ
ਉਸੇ ਜਗ੍ਹਾ ਇਸ ਤਰ੍ਹਾਂ ਫਿਰ ਨੇ ਸੁਣਾਉਣਾ ਕੀਤਾ ਹੈ
ਪੈਰਨ ਕਰੇ ਖੁਦਾ ਬਤਾਵੇ
ਦੇਖੋ ਪਾਤਸ਼ਾਹ ਜੀ ਜਿਹੜਾ ਸਰਬਦ ਫਕੀਰ ਕੈਸਾ ਵਖਦਾ ਵੀ ਮੇਰੇ ਖੁਦਾ ਪੈਰਾਂ ਦੇ ਥੱਲੇ ਹੈ
ਤੁਮ ਤੇ ਤਨਕ ਤ੍ਰਾਸ ਨਾ ਪਾਵੇ
ਹੱਥੋਂ ਤੋਂ ਛੋੜਾ ਮਾਤਰ ਵੀ ਕੋਈ ਡਰ ਭੈ ਨਹੀਂ ਪਾਉਂਦਾ ਹੈ
ਹੁਕਮ ਕਠੋਰ ਕੀਨ ਮਤ ਅੰਧ
ਹਾਂ ਉਸੇ ਵੇਲੇ ਕਹਿੰਦੇ ਅੰਧੇ ਨੇ ਕੜਾ ਸਖ਼ਤ ਹੁਕਮ ਕਰ ਦਿੱਤਾ ਹੈ
ਗਿਰੋਹ ਕੈਦ ਪਾਏ ਬਹ ਬੰਦ
ਬਹੁਤ ਬੇੜੀਆਂ ਪਾ ਕੇ ਬੰਦ ਨੂੰ ਕਿਹਨੂੰ ਕੈਦ ਵਿੱਚ ਸੁੱਟ ਦੇਵੋ
ਪੈਣ ਅਰ ਹੱਥ ਮਹ ਪਾਵੋ
ਇਸੇ ਤਰ੍ਹਾਂ ਹੱਥਾਂ ਪੈਰਾਂ ਦੇ ਵਿੱਚ ਇਹਦੀਆਂ ਬੇੜੀਆਂ ਪਾ ਦੇਵੋ
ਗਰੀਬ ਤੌਕ ਕਰ ਉਤਰਾ ਦਿਖਾਵੋ
ਇਸ ਤਰ੍ਹਾਂ ਕਹਿੰਦੇ ਗਰਦੇ ਵਿੱਚ ਤੌਕੀਏ ਪਟਾ ਪਾ ਕੇ ਤੇ ਫਿਰ ਇਸ ਤਰ੍ਹਾਂ ਨੂੰ ਬਿਠਾਵੋ
ਇਸ ਜੈਸੇ ਨਾਲ ਸੰਬਨ ਧਾਰ
ਇਸ ਤਰ੍ਹਾਂ ਦੇ ਜਿਹੜੇ ਲੋਕ ਬੜਾ ਪਖੰਡ ਜਾ ਧਾਰਦੇ ਆ ਕਰਦੇ
ਜਿਹਦੇ ਸਰਾਹ ਤੇ ਆਪਣੇ ਵਿਗਾਰ
ਆਮ ਤਾਂ ਵਿਗੜ ਸਰਾਹ ਵਿੱਚੋਂ ਵਿਗੜੇ ਚਿਗੜੇ ਹੋਰਨਾਂ ਲੋਕਾਂ ਦੇ ਇਹੋ ਜਿਹੀਆਂ ਗੱਲਾਂ ਕਰਕੇ ਵਿਗਾੜੀ ਤੁਰੇ ਜਾਂਦੇ
ਜਬ ਸਜ਼ਾ ਕੋ ਲਹਿਜਾਲਾ
ਸਰਮਦ ਫਕੀਰ ਕਹਿੰਦੇ ਬੜੀ ਭਾਰੀ ਸਜ਼ਾ ਲਵੇਗਾ
ਸਰਾਹ ਦੁਖਾਲਾ
ਇਹ ਕਹਿੰਦੇ ਇਸ ਤਰ੍ਹਾਂ ਸ਼ਰਾਂ ਵਿੱਚ ਰਹੇਗਾ ਜਦੋਂ ਇਹ ਬਹੁਤਾ ਦੁੱਖ ਵਾਲਾ ਬਣੇਗਾ
ਸਿਰ ਕੋ ਕਟਵਾਏ
ਜਾਂ ਤਾਂ ਵੀ ਇਹ ਜਿਹੜਾ ਸਰਮਦ ਫਕੀਰ ਹੈ ਸਿਰ ਮੈਂ ਕਟਵਾ ਦਿਆਂਗਾ ਬਡਵਾ ਦੇਵਾਂਗਾ
ਨਾ ਵਿਗੜਾ ਨਰ ਡਰ ਪੁਰ ਪਾਏ
ਇਹਨੂੰ ਵੇਖ ਕੇ ਲੋਕ ਹੋਰ ਨੀ ਵਿਗੜਨਗੇ ਇਹਦੇ ਵੀ ਡਰ ਪੈਦਾ ਕਰਨਗੇ
ਗਯੋ ਦੁਰਗਮਾ ਕਹਿ ਇਹਨੂੰ ਸਾਹੂ
ਇਸ ਤਰ੍ਹਾਂ ਇਹ ਰੰਗੇ ਪਾਤਸ਼ਾਹ ਕਹਿ ਕੇ ਆਪਣੇ ਕਿਲੇ ਵੱਲ ਨੂੰ ਪਰਤ ਗਿਆ ਹੈ
ਸਰਮਦ ਗਯੋ ਕੈਦ ਕੇ ਮਾਹੂ
ਇਹ ਜਿਹੜਾ ਸਰਮਦ ਫਕੀਰ ਇਸ ਨੂੰ ਫੜ ਕੇ ਕੈਦ ਵਿੱਚ ਸੁੱਟ ਲਿਆ ਹੈ
ਨਹੀਂ ਖੇਦ ਕੋ ਮਨ ਮਹਿਠਾਨਾ
ਫੇਰ ਵੀ ਆਪਣੇ ਮਨ ਵਿਚ ਕੋਈ ਇਹ ਭੋਲਾ ਮਾਤਰ ਕੋਈ ਖੇਦ ਨਹੀਂ ਮੰਨ ਰਿਹਾ ਦੁੱਖ ਨਹੀਂ ਮੰਨ ਰਿਹਾ
ਆਤਮ ਗਿਆਨ ਮਹਿਤ ਸੁਖ ਵਾਲਾ
ਕਿਉਂਕਿ ਆਤਮਾ ਦੇ ਗਿਆਨ ਵਾਲਾ ਹੋਇਆ ਮਹਾਨ ਸੁਖ ਵਾਲਾ ਹੋਇਆ ਹੋਇਆ
ਜਿਮ ਛੁੱਟਿਓ ਤਿੰਨ ਬੰਧਨ ਮਾਹੇ
ਜਿਵੇਂ ਦਿੱਲੀ ਸ਼ਹਿਰ ਵਿਚ ਛੁੱਟਿਆ ਖੁੱਲਿਆ ਹੋਇਆ ਉਸੇ ਤਰ੍ਹਾਂ ਦੇ ਬੰਧਨ ਵਿਚ ਪਿਆ ਵੀ ਸੁਖੀ ਹੈ
ਤਾਂ ਨਿਸ਼ੰਗ ਤ੍ਰਾਸ ਕਿਸ ਨਾਹੇ
ਕਿਸੇ ਦਾ ਕੋਈ ਡਰ ਨਹੀਂ ਹੈ ਨਿਸ਼ੰਗ ਹੋ ਕੇ ਲਫ਼ਜ਼ ਕਹਿੰਦਾ ਹੈ
ਤੁਰਕ ਕਰੂਰ ਬਹੁ ਦਿੱਤ ਸਜਾਏ
ਜਿਹੜੇ ਮੁਸਲਮਾਨ ਉਹ ਕਰੜੀ ਤੋਂ ਕਰੜੀ ਇਹਨੂੰ ਸਜਾ ਦਿੰਦੇ ਹੈ
ਨਾ ਮਨ ਗਨਹਾ ਏਕਲੇ ਬੁਲਾਏ
ਹਾਂ ਇੱਕ ਵਸ ਖੁਦਾ ਦੇ ਵਿਚ ਮਨ ਦੀ ਬਿਰਤੀ ਲਾਈ ਰੱਖਦਾ ਕੋਈ ਸਜਾ ਉਹਨੂੰ ਆਪਣੇ ਮਨ ਦੇ ਵਿਚ ਗਿਣਦਾ ਵਿਚਾਰਦਾ ਹੀ ਨਹੀਂ
ਅਣਕ ਭਾਂਤ ਕੇ ਤਾਸ ਬਿਤਾਵ ਹੈ
ਹਾਂ ਅਨੇਕਾਂ ਦੇ ਦਰ ਭੈ ਨੂੰ ਦੱਸਦੇ ਆ ਵੀ ਆਹ ਵੀ ਤੈਨੂੰ ਦੰਡ ਦੇਵਾਂਗੇ ਆਹ ਸਜਾ ਦੇਵਾਂਗੇ
ਬਾਹਰ ਸਾਹ ਕੇ ਨਿਕਟ ਜਨਾਬ ਹੈ
ਪਾਤਸ਼ਾਹ ਕੋਲ ਵੀ ਜਨਾਉਂਦੇ ਹਨ
ਮਾਂਤ ਨਹੀਂ ਸਰਾ ਕੀ ਬਾਤ
ਫਿਰ ਪਾਤਸ਼ਾਹ ਕੀ ਕਰੀਏ ਜਿਹੜਾ ਸਨਮਤ ਹੈ ਉਹ ਤਾਂ ਸ਼ਰਾ ਦੀ ਕੋਈ ਗੱਲ ਨਹੀਂ ਮੰਨਦਾ ਹੈ
ਜਦੋਂ ਕਰੋ ਤਨ ਤਿਸ ਕੋ ਘਾਤ
ਪਾਤਸ਼ਾਹ ਜੀ ਜਾਂ ਤਾਂ ਉਹਦੇ ਸਰੀਰ ਦਾ ਨਾਸ ਕਰਦੇ ਉਹਨੂੰ ਖਤਮ ਕਰਦੇ ਉਹਨੇ ਗੱਲ ਨਹੀਂ ਮੰਨਣੀ ਹੈ
ਬੋਲਤਾ ਹੈ ਅੰਨ ਜਿਮ ਆਵੇ
ਜਿਵੇਂ ਉਹਦੇ ਮੂੰਹ ਵਿਚ ਆਉਂਦਾ ਨਾ ਉਵੇਂ ਉਹ ਹੁੰਦਾ ਹੈ
ਸੁਣਨ ਰੰਗ ਉਰਕੋ ਪਾਵੇ
ਰੰਗ ਜੇ ਸੁਣ ਕੇ ਰੇਰੇ ਵਿਚ ਬੜਾ ਭਾਰੀ ਕ੍ਰੋਧ ਪੈਦਾ ਕਰ ਰਿਹਾ ਹੈ ਇਹ ਕਿਉਂ ਐਸਾ ਦਾਸ਼ਕ ਉਹਦੇ ਸੰਬੰਧ ਵਿਚ ਐਸੇ ਲਫ਼ਜ਼ ਕਹਿ ਰਿਹਾ ਹੈ ਇਸੇ ਤਰ੍ਹਾਂ ਸ਼ਰ੍ਹਾਂ ਤੋਂ ਬਾਹਰ ਦੀਆਂ ਗੱਲਾਂ ਇਹ ਕਿਉਂ ਕਹਿ ਰਹੇ ਆਪ ਵਿਗੜਿਆ ਹੋਇਆ ਹੋਰਨਾਂ ਨੂੰ ਕਿਉਂ ਵਿਗਾੜ ਰਿਹਾ ਹੈ ਇਸ ਤਰ੍ਹਾਂ ਇਹ ਕ੍ਰੋਧ ਪੈਦਾ ਕਰਕੇ ਅਖੀਰੀ ਖਤਮ ਕਰਨਾ ਹੀ ਚਾਹੁੰਦਾ ਹੈ ਜਿਸ ਢੰਗ ਨਾਲ ਇਸਨੇ ਸਾਰਿਆਂ ਜਿਹੜੇ ਕਾਜੀ ਮੁਲਾਣੇ ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਸਨਮਤ ਦੇ ਉੱਪਰ ਫਤਵਾ ਲਵਾਇਆ ਸੀ ਇਹ ਸ਼ਰ੍ਹਾਂ ਤੋਂ ਬਾਹਰ ਦੀਆਂ ਗੱਲਾਂ ਬਾਤਾਂ ਕਹਿੰਦਾ ਹੈ ਦੱਸੋ ਵੀ ਇਸਨੂੰ ਕਿਸ ਢੰਗ ਦੇ ਨਾਲ ਖਤਮ ਕਰਨਾ ਚਾਹੀਦਾ ਹੈ ਉਹ ਜਿਵੇਂ ਫਤਵਾ ਲਵਾ ਕੇ ਅਖੀਰ ਇਹਨੂੰ ਖਤਮ ਕਰਵਾ ਦਿੱਤਾ ਸੀ ਇਸ ਤਰ੍ਹਾਂ ਬੇਨਵੇਖ ਪੀਰਾਂ ਉੱਪਰ ਬੜੀ ਭਾਰੀ ਇਹਨੇ ਅੱਕ ਚੁੱਕੀ ਸੀ ਹੋਰ ਜਿਹੜੇ ਕੋਈ ਕਈ ਤਰ੍ਹਾਂ ਦੇ ਫਿਰਕਿਆਂ ਵਾਲੇ ਜਿਹੜੇ ਫਕੀਰ ਇੱਥੇ ਦਿੱਲੀ ਵਿੱਚ ਹੀ ਰਹਿ ਰਹੇ ਸਨ ਉਹਨਾਂ ਨੂੰ ਵੀ ਇਸਨੇ ਇਸੇ ਰਸਤੇ ਮੌਲ ਦੇ ਘਾਟ ਉਤਾਰਿਆ ਸੀ ਉਹ ਲੜੀ ਵਾਲੇ ਜਿਹੜੇ ਪ੍ਰਸੰਗ ਅੱਗੇ ਤੋਂ ਅੱਗੇ ਚੱਲਦੇ ਹੋਏ ਆਪਾਂ ਸਰਦਾ ਕਰਦੇ ਚਲਾ ਜਾਵਾਂਗੇ ਜਿੰਨਾ ਕੁ ਸਮਾਂ ਆਪਾਂ ਨਿਯਤ ਕੀਤਾ ਹੋਇਆ ਹੈ ਤਕਰੀਬਨ ਪੂਰਾ ਹੀ ਹੋ ਗਿਆ ਹੈ ਗੁਰੂ ਮਹਾਰਾਜ ਕਿਰਪਾ ਕਰਨ ਦੋ ਦੀਵਾਨ ਬਾਕੀ ਆਪਣੇ ਰਹਿ ਗਏ ਹਨ ਅੱਠ ਦੀਵਾਨ ਅੱਜ ਪੂਰੇ ਹੋ ਗਏ ਹਨ ਇਸੇ ਤਰ੍ਹਾਂ ਅਗਲੇ ਦੀਵਾਨਾਂ ਵਿੱਚ ਕੁਝ ਪ੍ਰਸੰਗ ਸ਼ਰਮਿੰਦਾ ਬਾਕੀ ਰਹਿੰਦਾ ਸਰਵਣ ਕਰਾਂਗੇ ਉਸ ਤੋਂ ਉਪਰੰਤ ਬਾਕੀ ਜਿਹੜੇ ਬੇਨ ਬਾਕੀ ਦਿੱਲੀ ਵਿੱਚ ਰਹਿ ਰਹੇ ਸਨ ਉਹਨਾਂ ਉੱਪਰ ਜਿਵੇਂ ਸਖਤਾਈ ਕੀਤੀ ਉਹ ਵੀ ਬੇਪਰਵਾਹੀ ਸੀ ਸਰਮਦ ਫਕੀਰ ਵਰਗੇ ਉਹਨਾਂ ਨਾਲ ਜਿਵੇਂ ਤਕਰਾਰ ਹੋਇਆ ਅਸੀਂ ਕੋਈ ਇਹਨਾਂ ਨੂੰ ਮਾਰ ਦਿੱਤਾ ਹੈ ਕੋਈ ਐਸੇ ਸਨ ਜਿਹੜੇ ਜਿਨ੍ਹਾਂ ਨੇ ਨਿਸ਼ੰਕ ਹੋ ਕੇ ਇਹਦੇ ਸਾਹਮਣੇ ਐਸੇ ਢੰਗ ਨਾਲ ਲੱਗ ਗਏ ਜਿਨ੍ਹਾਂ ਨੂੰ ਇਹ ਸਾਰਿਆਂ ਨੂੰ ਸ਼ਰਵਣ ਕਰਕੇ ਉਹ ਛੱਡ ਦਿੱਤਾ ਗਿਆ ਸੀ ਇਸ ਤਰ੍ਹਾਂ ਕੋਈ ਜਿਹੜੀਆਂ ਇਹ ਦਿੱਲੀ ਸ਼ਹਿਰ ਵਿੱਚ ਬੇਸਮਾਂ ਰਹੇ ਨੇ ਉਹਨਾਂ ਦੇ ਉੱਪਰ ਬੜਾ ਭਾਰੀ ਇਹਨੇ ਸਖਤਾਈ ਕੀਤੀ ਸੀ ਇੱਥੋਂ ਫਿਰ ਅੱਗੇ ਕਾਂਸ਼ੀ ਮਥੁਰਾ ਇੱਧਰ ਪੁਸ਼ਕਰ ਰਾਜ ਅਜਮੇਰ ਅਯੁੱਧਿਆ ਤੱਕ ਫਿਰ ਪੁਸ਼ਕਰ ਰਾਜ ਤੋਂ ਅੱਗੇ ਇਸ ਤਰ੍ਹਾਂ ਅਜਮੇਰ ਜਿੱਥੇ ਅਮਨ ਦੀਆਂ ਚਿਸ਼ਤੀ ਜਗ੍ਹਾ ਬਣੀ ਹੋਈ ਹੈ ਉੱਥੋਂ ਤੱਕ ਪੁੱਜਿਆ ਸੀ ਇੱਧਰ ਵੀ ਜਾ ਕੇ ਇਹਨੇ ਬੜੀ ਭਾਰੀ ਸਖਤਾਈ ਕੀਤੀ ਹੈ ਬੜੇ ਬੜੇ ਜਿਹੜੇ ਮੰਦਰ ਢਾਹ ਢੋ ਕੇ ਉੱਥੇ ਮਸੀਤਾਂ ਚਿਣਾਈਆਂ ਇਸ ਤਰ੍ਹਾਂ ਲੜੀ ਬਾਰੇ ਦੇ ਪ੍ਰਸੰਗ ਇੱਥੇ ਚੱਲਦੇ ਜਾਣਗੇ ਆਪਾਂ ਸਰਵਣ ਕਰਦੇ ਚਲਾ ਜਾਵਾਂਗੇ ਸਮਾਂ ਹੋਇਆ ਹੈ ਇੱਥੇ ਹੀ ਆਪਾਂ ਸਮਾਪਤੀ ਕਰਕੇ ਹੁਣ ਅਰਦਾਸ ਵਿੱਚ ਜੁੜ ਗਏ
ਮਾਨਤ ਨਹੀਂ ਸਰਾ ਕੀ ਬਾਤ ਕਦੋਂ ਕਹੋ ਤਨ ਕਿਸ ਕੋ ਘਾਤ ਬੋਲਤ ਹੈ ਆਨੰਦ ਜਿਮ ਆਵੇ ਸੁਨਣ ਰੰਗ ਉਰ ਕੋਪ ਉਪਾਵੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਹਿ ਗਿਆ ਸੀ ਅੱਜ ਰਹਿੰਦਾ ਪ੍ਰਸੰਗ ਅੱਜ ਆ ਰਿਹਾ ਹੈ ਜਿਵੇਂ ਵੀ ਆਉਂਦਾ ਪਰਨ ਵੇਖੀ ਸੁਣੀਏ ਜੀ
ਦੋਹਰਾ ਤਿੰਨ ਦਿਵਸਨ ਮਹਾਦੂਤ ਇੱਕ
ਕਹਿੰਦੇ ਉਹਨਾਂ ਦਿਨਾਂ ਵਿੱਚ ਜਿਹਨਾਂ ਦਿਨਾਂ ਵਿੱਚ ਸਰਬਤ ਨੂੰ ਦੁਬਾਰਾ ਫੜ ਕੇ ਜੇਲ੍ਹ ਵਿੱਚ ਸੁੱਟਿਆ ਸੀ ਨਾ ਤੰਗ ਕਰ ਰਹੇ ਸੀ ਉਸੇ ਦਿਨਾਂ ਦੇ ਵਿੱਚ ਇੱਕ ਦੂਤ
ਦਿੱਲੀ ਪੁਰਮ ਆਏ,
ਦਿੱਲੀ ਸ਼ਹਿਰ ਦੇ ਵਿੱਚ ਚੱਲਦਾ ਚਲਾਂਦਾ ਆਇਆ। ਇਹ ਕਿੱਥੋਂ ਆਇਆ ਉਹ ਵੀ ਦੱਸ ਰਹੇ ਹਨ।
ਰੂਮ ਵਲਾਇਤ ਸਾਹਨੇ,
ਜਿਹੜਾ ਰੂਮ ਦੇਸ਼ ਦਾ ਪਾਤਸ਼ਾਹ ਹੈ ਉਸਨੇ
ਲਿਖ ਕਰ ਦਿਓ ਪਠਾਏ।
ਇਸ ਤਰ੍ਹਾਂ ਇੱਕ ਚਿੱਠੀ ਵੀ ਦੋ ਚਾਰ ਲਫ਼ਜ਼ ਲਿਖ ਕੇ ਨਾ ਉਹ ਦੂਤ ਨੂੰ ਇੱਥੇ ਦਿੱਲੀ ਵਿੱਚ ਭੇਜ ਦਿੱਤਾ ਸੀ।
ਚੌਪਈ ਸ਼ੁਕਰ ਸਬਰ ਦੋ ਨਾਮ ਜੋ ਕਹੇ,
ਚਿੱਠੀ ਵਿੱਚ ਲਿਖਿਆ ਹੈ ਇੱਕ ਦਾ ਨਾਮ ਸਬਰ ਹੈ, ਦੂਸਰੇ ਦਾ ਨਾਮ ਸ਼ੁਕਰ ਹੈ। ਇਹ ਜੋ ਦੋ ਨਾਮ ਕਹੇ ਜਾਂਦੇ ਹਨ ਸਬਰ ਤੇ ਸ਼ੁਕਰ,
ਕਹਾ ਮਹਿਨਾ ਇਨਕੋ ਹੈ,
ਇਹਨਾਂ ਦੋਹਾਂ ਦਾ ਜਿਹੜਾ ਮਹਿਨਾ ਕੀ ਹੈ ਅਰਥ ਕੀ ਹੈ।
ਬੁੱਝਣ ਹੇਤ ਨਰੰਗੇ ਪਾਸ,
ਇਹ ਦੋਹਾਂ ਦੇ ਮਹਿਨੇ ਪੁੱਛਣ ਵਾਸਤੇ ਜਿਹੜਾ ਔਰੰਗਜ਼ੇਬ ਦਿੱਲੀ ਦਾ ਪਾਤਸ਼ਾਹ ਬਣਿਆ ਹੈ,
ਹੋਏ ਯਥਾਰਥ ਪ੍ਰਭੂ ਪ੍ਰਕਾਸ਼
ਪ੍ਰਕਾਸ਼ ਉਸ ਨੂੰ ਕਹਿ ਕੇ ਭੇਜਿਆ ਹੈ ਵੀ ਜੋ ਯਥਾਰਥ ਕੋਈ ਅਰਥ ਹੋਣ ਮਹਿਨੇ ਹੋ ਵੀ ਉਹ ਪ੍ਰਗਟ ਕਰੋ, ਇਹਦੇ ਦੱਸੋ ਖੋਲ ਖੋਲ ਕੇ।
ਨਹੀਂ ਮਹਿਨਾ ਇੱਥੇ ਆਵੇ,
ਤੇ ਉਹ ਦੂਤ ਨੂੰ ਕਿਹਾ ਜੇ ਵੀ ਔਰੰਗਜ਼ੇਬ ਦੇ ਸਭਾ ਵਿੱਚ ਜਿਹੜੇ ਕੋਈ ਬੜੇ ਬੜੇ ਉਲਮਾਵ ਹੈ, ਤਕੜੇ ਤਕੜੇ ਦਰਬਾਨ ਹੈ, ਜੇ ਉਹਨਾਂ ਪਾਸੋਂ ਇਹ ਤਸੱਲੀ ਬਖਸ਼ ਮਹਿਨਾ ਅਰਥ ਨਾ ਆਵੇ,
ਤਾਂ ਉਹ ਸਰਮਦ ਇੱਕ ਸੰਤ ਕਹਾ,
ਦਿੱਲੀ ਸ਼ਹਿਰ ਦੇ ਵਿੱਚ ਇੱਕ ਸਰਮਦ ਨਾਮ ਦਾ ਮਹਾਨ ਸੰਤ ਕਹਾਉਂਦਾ ਹੈ।
ਇਸ ਦੇ ਵਜੋਂ ਭਲੇ ਵਿਚਾਰ
ਪਿੱਛੇ ਰੋਜ ਪਈ ਜਾਂਦਾ,
ਕਿਸਤੇ ਬੁੱਝ ਹੋ ਭਲੇ ਵਿਚਾਰ,
ਕਹਿੰਦੇ ਉਹ ਸਰਮਦ ਫਕੀਰ ਪਾਸੋਂ ਚੰਗੀ ਤਰ੍ਹਾਂ ਵੀ ਜਾ ਕੇ ਤੂੰ ਪੁੱਛਦਸ ਕਰ ਲਈ ਵਿਚਾਰ ਲਈ,
ਲੇਹੋ ਮਹਿਨਾ ਜੋ ਹੋਏ ਸਾਰ,
ਜੋ ਵੀ ਸ੍ਰੇਸ਼ਟ ਹੋਵੇ ਨਾ ਸਹੀ ਮਹਿਨਾ ਹੋਵੇ ਸਹੀ ਅਰਥ ਹੋਵੇ ਤੂੰ ਉਹ ਜਾਣ ਲਈ ਸਮਝ ਲਈ।
ਸੋ ਦਿੱਲੀ ਮਹਾਨ ਪ੍ਰਵੇਸ਼ਾ,
ਹਾਂ ਕਹਿੰਦੇ ਉਹ ਜਿਹੜਾ ਰੋਮ ਦੇਸ਼ ਦਾ ਦੂਰ ਸੀ ਨਾ ਭੇਜਿਆ ਹੋਇਆ ਉਹ ਦਿੱਲੀ ਵਿੱਚ ਆਪ ਪ੍ਰਵੇਸ਼ ਹੋਇਆ।
ਡੇਰਾ ਤੀਨ ਸੋ ਪਿਛੋ ਅਸ਼ੀਸ਼ਾ,
ਇਸ ਤਰ੍ਹਾਂ ਕਹਿੰਦੇ ਆਪਣਾ ਡੇਰਾ ਕੀਤਾ ਹੈ, ਸਾਰਾ ਥਾਂ ਟਿਕਾਣਾ ਚੰਗਾ ਵੇਖ ਕੇ,
ਬਾਹਰ ਸਾਹਿਬ ਕੈਨਿਕ ਪਧਾਰਾ,
ਅਰਥ ਮਹਿਨੇ ਪੁੱਛਣ ਵਾਸਤੇ ਨਾ ਔਰੰਗਜ਼ੇਬ ਪਾਤਸ਼ਾਹ ਦੇ ਕੋਲ ਚਲਿਆ ਗਿਆ ਹੈ।
ਮੁਲਾਕਾਤ ਕਰ ਹਿਤ ਉਚਾਰਾ,
ਮੁਲਾਕਾਤ ਕਰਕੇ ਪਾਤਸ਼ਾਹ ਦੇ ਨਾਲ ਤੇ ਆਪਣੇ ਆਉਣ ਦਾ ਜਿਹੜਾ ਹਿਤ ਕੀ ਇਹ ਕਾਰਨ ਹੈ ਦੱਸਿਆ ਹੈ।
ਹਜ਼ਰਤ ਜਾਸੋ ਤੁਮਰੋ ਬਹੁ ਭਾਖ ਹੈ,
ਹੇ ਬਈ ਪਾਤਸ਼ਾਹ ਜੀ ਤੁਹਾਡਾ ਜਿਹੜਾ ਜਸ ਹੈ ਸਾਡੇ ਰੂਮ ਦੇਸ਼ ਦਾ ਜਿਹੜਾ ਪਾਤਸ਼ਾਹ ਬੜਾ ਕਹਿੰਦਾ ਹੈ,
1400 ਉਲਮਾਵਨ ਰੱਖਾ ਹੈ,
ਜਿਹੜਾ ਔਰੰਗਜ਼ੇਬ ਪਾਤਸ਼ਾਹ ਆਪਣੇ ਕੋਲ ਜਿਹੜੇ 1400 ਵਿਦਵਾਨ ਹੈ ਨਾ ਚੰਗੇ ਉਲਮਾਮ ਕਾਜੀ ਉਹਨਾਂ ਨੂੰ ਰੱਖ ਰਿਹਾ ਹੈ।
ਇਹ ਸੁਣਤਾ ਇੱਕ ਮੋਹ ਪਠਾਵਾ,
ਇਸ ਤਰ੍ਹਾਂ ਜੀ ਸੁਣ ਕੇ ਪਾਤਸ਼ਾਹ ਜੀ ਉਹਨਾਂ ਨੂੰ ਸਾਡੇ ਪਾਤਸ਼ਾਹ ਨੇ ਖੁਸ਼ ਹੋ ਕੇ ਤੁਹਾਡੇ ਕੋਲ ਮੈਨੂੰ ਭੇਜਿਆ ਹੈ।
ਹੇ ਤੂੰ ਮੈਂ ਗੁਜਨ ਆਵਾ,
ਮੈਂ ਤੁਹਾਡੇ ਕੋਲੋਂ ਆ ਕੋਈ ਅਰਥ ਮਹਿਨੇ ਪੁੱਛਣ ਲਈ ਆਇਆ ਹਾਂ।
ਸ਼ੁਕਰ ਸਬਰ ਏ ਦਾਮ ਜੋ ਦੋਏ,
ਕਹਿੰਦੇ ਇੱਕ ਦਾ ਨਾਮ ਸ਼ੁਕਰ ਹੈ ਦੂਸਰੇ ਦਾ ਨਾਮ ਸਬਰ ਹੈ, ਇਹ ਜਿਹੜੇ ਨਾਮ ਦੋ ਹਨ
ਉਹ ਕਹਾ ਮਹਿਨਾ ਹੋਵੇ।
ਔਰੰਗਜ਼ੇਬ ਵੀ ਇਹ ਦੋਹਾਂ ਦਾ ਸਬਰ ਤੇ ਸ਼ੁਕਰ ਦਾ ਅਸਲੀ ਮਹਿਨਾ ਕੀ ਹੈ ਸਹੀ ਅਰਥ ਕੀ ਹੈ,
ਸੋ ਮੌਕਾ ਦੀਜਾ ਸਮਝਾਏ,
ਆਪਣੇ ਜਿਹੜੇ ਵਿਦਵਾਨ ਹੈ ਨਾ ਉਹਨਾਂ ਨੂੰ ਬੁਲਾ ਕੇ ਤੇ ਮੈਨੂੰ ਵੀ ਉਹ ਚੰਗੀ ਤਰ੍ਹਾਂ ਇਹ ਦੋਹਾਂ ਦੇ ਮਹਿਨੇ ਸਮਝਾ ਦੇ,
ਦਾਸ ਬੰਧਨ ਤੇ ਕਰਵਾਏ,
ਤੇਰੇ ਕੋਲ ਚੰਗੇ ਅਕਲਵਾਨ ਪੁਰਸ਼ ਹਨ ਵਿਦਵਾਨ ਹਨ ਉਹਨਾਂ ਤੋਂ ਸਮਝਾ ਕੇ ਕਰਵਾ ਕੇ।
ਸੁਣੋ ਨਾਰੰਗ ਉਮਰਾਵ ਬੁਲਾਏ,
ਸੁਣ ਕੇ ਔਰੰਗਜ਼ੇਬ ਨੇ ਇੱਥੇ ਉਮਰਾਵ ਦੇ ਥਾਂ ਉਲਮਾਵ ਹੀ ਪਾਠ ਸ਼ੁੱਧ ਹੈ, ਕਿਉਂਕਿ ਉਲਮਾਵ ਨੂੰ ਵਿਦਵਾਨਾਂ ਦਾ ਹੁੰਦਾ ਹੈ ਪੰਡਤਾਂ ਦਾ ਹੁੰਦਾ ਹੈ, ਉਹ ਵਿਦਵਾਨ ਬੁਲਾਏ ਹਨ।
ਅੰਕ ਮਿਲਾਣੇ ਤਬ ਚੱਲ ਆਏ,
ਉਹ ਜਿਹੜੇ ਵਿੱਚ ਮਿਲਾਣੇ ਲੋਕ ਬੰਗਾਂ ਦੇਣ ਵਾਲੇ ਉਹ ਵੀ ਚਲੇ ਆਏ।
ਬਹੁ ਭਾਂਤਨ ਤੇਰਾ ਵਿਚਾਰ ਹੈ,
ਇੰਨੇ ਬਲਵਾਨ ਹੈ ਕਹਿੰਦੇ ਬਹੁਤ ਤਰ੍ਹਾਂ ਨਾਲ ਦੋਵੇਂ ਜਿਹੜੇ ਸਬਰ ਤੇ ਸ਼ੁਕਰ ਹੈ ਇਹਦੇ ਅਰਥਾਂ ਨੂੰ ਇਹਦੇ ਵਿੱਚ ਸੋਚਦੇ ਵਿਚਾਰਦੇ,
ਨਿਜ ਨਿਜ ਮਤ ਅਨੁਸਾਰ ਉਚਾਰ ਹੈ,
ਉਹ ਆਪਣੀ ਬੁੱਧੀ ਅਨੁਸਾਰ ਇਹਦੇ ਜਿਹੜੇ ਕੋਈ ਅਰਥ ਹੈ ਉਹ ਕਹਿੰਦੇ ਉਚਾਰਦੇ ਹੈ ਕਰਦੇ ਹੈ।
ਖਾਤਰ ਜਮਾਨਾ ਕਿਸਕੀ ਹੋਵੇ,
ਪਰ ਜਿਹੜਾ ਰੂਮ ਦੇਸ਼ ਵੱਲੋਂ ਭੇਜਿਆ ਹੋਇਆ ਪਾਤਸ਼ਾਹ ਵੱਲੋਂ ਦੂਤ ਇਹਦੀ ਕੋਈ ਤਸੱਲੀ ਨਹੀਂ ਹੁੰਦੀ ਹੈ।
ਅਨਕ ਦਲੀਲ ਉਠਾਵਤ ਸੋਵੇ,
ਜਿਹੜਾ ਦੂਤ ਭੇਜਿਆ ਹੋਇਆ ਵੀ ਚੰਗਾ ਸਿਆਣਾ ਸੀ ਪੜ੍ਹਿਆ ਲਿਖਿਆ ਅਨੇਕਾਂ ਤਰ੍ਹਾਂ ਦੀਆਂ ਕਹਿੰਦੇ ਦਲੀਲਾਂ ਕਰ ਦਿੰਦਾ ਹੈ।
ਦਿੱਲੀ ਮਹਜੇ ਹੁਕਮਤ ਵਾਨੇ
ਗੱਲ ਕੀ ਦਿੱਲੀ ਸ਼ਹਿਰ ਵਿਚ ਜਿੰਨੇ ਕੋਈ ਅਕਲ ਵਾਲੇ ਸਨ ਬੁੱਧੀ ਵਾਲੇ ਸਨ
ਸਕਲ ਸਕੇਲੇ ਸ਼ਾਹ ਬਖਾਨੇ
ਪਾਤਸ਼ਾਹ ਨੇ ਕਹਿ ਕੇ ਸਾਰੇ ਆਪਣੀ ਸਭਾ ਵਿਚ ਇਕੱਠੇ ਕਰ ਲਏ ਇਕ ਦਿਨ।
ਬਹੁ ਭਾਂਤਨ ਤੇ ਕਹਿ ਉਚਾਰ
ਜਿੰਨੇ ਵਿਦਵਾਨ ਕਹਿੰਦੇ ਬਹੁਤ ਤਰ੍ਹਾਂ ਦੇ ਨਾਲ ਉਦੋਂ ਮਹੀਨੇ ਦਾ ਅਰਥ ਉਚਾਰਨ ਕਰਦੇ
ਨਿਜ ਨਿਜ ਮਤ ਅਨੁਸਾਰ ਵਿਚਾਰ
ਆਪੋ ਆਪਣੀ ਬੁੱਧੀ ਅਨੁਸਾਰ ਵਿਚਾਰ ਵਿਚਾਰ ਕੇ ਦੋਵੇਂ ਜਿਹੜੇ ਸਬਰ ਤੇ ਸ਼ੁਕਰ ਇਹਨਾਂ ਦੇ ਅਰਥ ਕਰਦੇ
ਪਾਉ ਨਾ ਨਿਸ਼ਚਾ ਤਿਸਕੇ ਹੋਵਾ
ਵੀ ਜਿਹੜਾ ਉਹ ਰੂਹ ਦੇਸ਼ ਦੇ ਪਾਤਸ਼ਾਹ ਨੇ ਦੂਤ ਨੂੰ ਭੇਜਿਆ ਸੀ ਉਹਦਾ ਕੋਈ ਫਿਰ ਨਿਸ਼ਚਾ ਭਰੋਸਾ ਨਹੀਂ ਹੋਇਆ ਹੈ।
ਪ੍ਰਹਾ ਦਲੀਲਾ ਸੰਸੇ ਪੋਵਾ
ਕਿਉਂਕਿ ਉਹ ਸੰਸੇ ਵਿਚ ਪੋਵਾ ਕੀ ਹੈ ਭਰਿਆ ਹੋਇਆ ਅਨੇਕਾਂ ਤਰ੍ਹਾਂ ਦੀਆਂ ਅੱਗੇ ਉਹ ਦਲੀਲਾਂ ਕਰ ਦਿੰਦਾ ਹੈ।
ਦਿਨ ਲਾਓ ਚਰਚਾ ਰਹੀ
ਗੱਲ ਕੀ ਕਹਿੰਦੇ ਜੀ ਸਬਰ ਤੇ ਸ਼ੁਕਰ ਜਿਹੜੇ ਦੋ ਇਹ ਪਦ ਨੇ ਨਾ ਇਹਨਾਂ ਦੀ ਕਈ ਦਿਨ ਚਰਚਾ ਚੱਲਦੀ ਰਹੀ ਵਿਚਾਰ ਵਟਾਂਦਰਾ ਚੱਲਦਾ ਰਿਹਾ ਹੈ।
ਖਾਤਰ ਜਮਾ ਭਈ ਕਿਮ ਨਹੀਂ
ਪਰ ਜਿਹੜਾ ਰੂਹ ਦੇਸ਼ ਦੇ ਪਾਤਸ਼ਾਹ ਦਾ ਭੇਜਿਆ ਹੋਇਆ ਦੂਤ ਉਹਦੀ ਕਿਵੇਂ ਵੀ ਕਿਸੇ ਤਰ੍ਹਾਂ ਤਸੱਲੀ ਪੂਰੀ ਨਹੀਂ ਹੋਈ ਹੈ।
ਭਇਓ ਨਿਰਾਸ਼ ਸਭਨ ਤੇ ਜਵਾਨ
ਦਿੱਲੀ ਦੇ ਵਿਦਵਾਨ ਸਾਰਿਆਂ ਤੋਂ ਸੁਣ ਸੁਣ ਕੇ ਜਦੋਂ ਬਿਲਕੁਲ ਹੀ ਨਿਰਾਸ਼ਾ ਉਪਰਾਮ ਹੋ ਗਿਆ ਹੈ।
ਸਰਮਦ ਕੋ ਸਿਮਰਯੋਤਨ ਕਵਾ
ਜਿਵੇਂ ਉਹ ਰੂਹ ਦੇਸ਼ ਦੇ ਪਾਤਸ਼ਾਹ ਨੇ ਸਰਮਦੇ ਸੰਬੰਧੀ ਇਹਨੂੰ ਕਿਹਾ ਸੀ ਉਹ ਫਿਰ ਇਹਨੇ ਫਿਰ ਇਹਨੂੰ ਚੇਤੇ ਕੀਤਾ ਹੈ।
ਬੁੱਝੋ ਲੋਕਾਂ ਤੇ ਪਿੱਤਰਾ ਹੈ
ਉੱਥੋਂ ਦਿੱਲੀ ਦੇ ਲੋਕਾਂ ਨੂੰ ਪੁੱਛਿਆ ਵੀ ਇੱਥੇ ਜਿਹੜਾ ਸਰਮਦ ਫਕੀਰ ਹੈ ਭਲਾ ਵੀ ਕਿੱਥੇ ਰਹਿੰਦਾ ਹੈ।
ਮਹਦੇ ਵਿੱਚ ਤੇ ਦਰਵੇਸ਼ ਜੋ
ਵੀ ਦਿੱਲੀ ਵਿਚ ਵੀ ਉਧਰ ਰੂਮ ਦੇਸ਼ ਵਿਚ ਵੀ ਬੜਾ ਭਾਰੀ ਤਕੜਾ ਦਰਵੇਸ਼ ਪ੍ਰਗਟ ਹੈ।
ਭਾਈਓ ਕੈਦ ਮੈਂ ਤੈਨੂੰ ਬਤਾਵਾ
ਦਿੱਲੀ ਦੇ ਲੋਕਾਂ ਨੇ ਦੱਸ ਦਿੱਤਾ ਵੀ ਇਹ ਦੂਤ ਤਾਂ ਇਸ ਸਮੇਂ ਕੈਦਖਾਨੇ ਵਿਚ ਪਿਆ ਜੇਲ੍ਹ ਵਿਚ ਸੁੱਟਿਆ ਹੋਇਆ
ਸਰਾ ਬਾਹਰ ਚੱਲਵੇ ਅਟਕਾਵਾ
ਕਿਉਂਕਿ ਉਹ ਮੁਸਲਮਾਨਾਂ ਦੀ ਸ਼ਰ੍ਹਾਂ ਤੋਂ ਬਾਹਰ ਚੱਲਦਾ ਹੈ ਜਿਸ ਕਰਕੇ ਉਹਨੂੰ ਉੱਥੇ ਜੇਲ੍ਹ ਵਿਚ ਰੋਕਿਆ ਹੋਇਆ ਬੰਦ ਕੀਤਾ ਹੋਇਆ।
ਰੂਮ ਸ਼ਾਹ ਕੋ ਦੂਤ ਸੁਣੇ ਜਾਵੋ
ਇਹ ਜਿਹੜਾ ਰੂਮ ਦੇਸ਼ ਦਾ ਪਾਤਸ਼ਾਹ ਦਾ ਦੂਤ ਸੀ ਜਦੋਂ ਇਹਨੇ ਐਸੀ ਗੱਲ ਸੁਣੀ ਹੈ ਵੀ ਜੇਲ੍ਹ ਵਿਚ ਸੁੱਟਿਆ ਹੋਇਆ ਹੈ
ਜਾਣੋ ਨਾ ਰੰਗ ਕੁਟਲ ਵੱਡੋ ਤਾਬੋ
ਉਸੇ ਵੇਲੇ ਜਾਣ ਲਿਆ ਦੂਤ ਨੇ ਵੀ ਉਹ ਰੰਗ ਲਿਆ ਤਾਂ ਬੜਾ ਟੇਢੇ ਸੁਭਾਅ ਵਾਲਾ ਭੈੜਾ ਹੀ ਹੈ।
ਗਯੋ ਕੈਦਖਾਨੋ ਮਹਿ ਦੇਖਾ
ਫਿਰ ਜਿਹੜਾ ਦੂਤ ਹੈ ਜੇਲ੍ਹਖਾਨੇ ਵਿਚ ਚਲਿਆ ਗਿਆ ਉੱਥੇ ਸਰਬਤ ਨੂੰ ਜਾ ਤੱਕਿਆ ਹੈ
ਸਾਂਝੇ ਬੰਧਨ ਪਰੇ ਵਿਸ਼ੇਖਾ
ਸਰਬਤ ਦੇ ਸਰੀਰ ਤੇ ਕਹਿੰਦੇ ਵਿਸ਼ੇਸ਼ ਕਰਕੇ ਬੰਧਨ ਪਏ ਹੋਏ ਗਲ ਵਿਚ ਪਟਾ ਜਾ ਪਾਇਆ ਭਾਰਾ ਪੈਰਾਂ ਵਿਚ ਬੇੜੀਆਂ ਬਣੀਆਂ ਹੱਥਾਂ ਵਿਚ ਹੱਥਕੜੀਆਂ ਲਾਈਆਂ ਹੋਈਆਂ ਹਨ
ਹੱਥ ਜੋੜ ਕਰ ਸਜਦਾ ਕੀਨ
ਉਸੇ ਵੇਲੇ ਜਿਹੜਾ ਦੂਤ ਇਸਨੇ ਹੱਥ ਜੋੜ ਕੇ ਕਾਮਲ ਫਕੀਰ ਜਾਣ ਕੇ ਇਸ ਨੂੰ ਸਜਦਾ ਕੀਤਾ ਨਮਸਕਾਰ ਕੀਤੀ ਹੈ।
ਬੈਠੋ ਚਿਤਨਾ ਜਾਣ ਪ੍ਰਵੀਨ
ਇਸ ਤਰ੍ਹਾਂ ਇਹ ਸਰਮਦ ਨੂੰ ਬਹੁਤ ਤਕੜਾ ਪ੍ਰਵੀਨ ਸਿਆਣਾ ਜਾਣ ਕੇ ਨਾ ਚਿੱਤ ਫਿਰ ਬੈਠ ਗਿਆ ਹੈ।
ਆਪਣਾ ਸਕਲ ਪ੍ਰਸੰਗ ਸੁਣਾਵਾ
ਦੂਤ ਨੇ ਆਪਣੇ ਆਉਣ ਦਾ ਸਾਰਾ ਪ੍ਰਸੰਗ ਇਹ ਸਰਮਦ ਨੂੰ ਸੁਣਾਇਆ ਹੈ।
ਰੂਮ ਵਲਾਇਤ ਤੇ ਚੱਲ ਆਵਾ
ਸਰਮਦ ਫਕੀਰ ਕਾਮਲ ਜੀ ਮੈਂ ਰੂਮ ਦੇਸ਼ ਤੋਂ ਚੱਲ ਕੇ ਆਇਆ ਹਾਂ
ਕਹਾ ਨਾਮ ਸ਼ੁਭ ਸੁਣਿਓ ਤੁਮਾਰਾ
ਦੇਖ ਲੋ ਐ ਸਰਮਦ ਫਕੀਰ ਜੀ ਉੱਥੇ ਤੁਹਾਡਾ ਨਾਮ ਬੜਾ ਸੋਹਣਾ ਸੁਣਿਆ ਵੀ ਅੱਜ ਦੇ ਸਮੇਂ ਪੂਰਨ ਕਾਮਲ ਫਕੀਰ ਹੈ
ਬਹੁ ਲੋਕਾਂ ਦਾ ਸਭ ਵੱਡਾ ਉਚਾਰਾ
ਉੱਥੋਂ ਦੇ ਲੋਕਾਂ ਨੇ ਤੁਹਾਡਾ ਬਹੁਤ ਵੱਡਾ ਜਸ ਕਿਹਾ ਹੈ
ਇਹਾਂ ਆਏ ਅਸ ਦੱਤ ਜੁਤ ਹੇਰਾ
ਸਰਮਦ ਫਕੀਰ ਜੀ ਇੱਥੇ ਦਿੱਲੀ ਵਿਚ ਆ ਕੇ ਤੁਹਾਨੂੰ ਐਸੀ ਗਤੀ ਵਿਚ ਐਸੀ ਹਾਲਤ ਸਹਿਬ ਦੇਖਿਆ ਵੀ ਤੁਸੀਂ ਜੇਲ੍ਹ ਵਿਚ ਸੁੱਟੇ ਪਏ ਹੋ
ਤਉ ਮੈਂ ਨਾ ਕਹੋ ਭਲੇਰਾ
ਨਾ ਵੀ ਬਈ ਸਰਮਦ ਫਕੀਰ ਜੀ ਆ ਦੋ ਮਿਹਨੇ ਕਰਨੇ ਹਨ ਦੋ ਅਰਥ ਕਰਨੇ ਹੈ ਦੋ ਪਦਾਂ ਦੇ ਚੰਗੀ ਤਰ੍ਹਾਂ ਵੀ ਕਰਦੇ ਹੋ
ਸ਼ੁਕਰ ਸਬਰ ਜੇ ਆਖ ਦੋਏ
ਹਾਂ ਕਿਉਂ ਜੀ ਤੁਸੀਂ ਜਾਣਦੇ ਹੋ ਸਬਰ ਤੇ ਸ਼ੁਕਰ ਜਿਹੜੇ ਦੋ ਆਖੇ ਦੋ ਨਾਮ ਵਾਲੇ ਹਨ
ਜਿਸ ਤੋਂ ਕਹਾਂ ਬਖਾਨੋ ਸੋਏ
ਕਹਿੰਦੇ ਇਸ ਦਾ ਕੀ ਮਹਿਣਾ ਕਿਹਾ ਜਾਂਦਾ ਇਹ ਆਪ ਜੀ ਸੋਚ ਕੇ ਬਖਾਨੋ ਕੀ ਆਖੋ ਦੱਸੋ
ਸੁਣ ਸਰਮਦ ਤੇ ਸੁਣ ਤਬ ਕਹੇ ਹੋ
ਸਰਮਦ ਫਕੀਰ ਨੇ ਦੂਰ ਤੇ ਸੁਣ ਕੇ ਉਸਦੇ ਸਾਥ ਕਦੋਂ ਐਸੇ ਕਿਹਾ ਹੈ
ਜੇ ਚਿੱਤ ਚਾਹੇ
ਚਿੱਤ ਵੇ ਚਾਹਨਾ ਵੀ ਤਸੱਲੀ ਵੈਸ਼ ਮੈਨੂੰ ਇਹਦੇ ਮਹਿਨੇ ਅਰਥ ਲੈਣੇ ਚਾਹੁੰਦਾ ਸਮਝਣੇ ਚਾਹੁੰਦਾ ਹੈ
ਹੋਤ ਪ੍ਰਾਪਤ ਕੇ ਚੱਲ ਕਰ ਆਵੋ
ਚੰਗਾ ਵੀ ਹੁਣ ਤਾਂ ਨਹੀਂ ਹੈ ਕੱਲ ਨੂੰ ਸਵੇਰ ਹੁੰਦਿਆਂ ਸਾਰ ਤੂੰ ਇੱਥੇ ਚੱਲ ਕੇ ਆ ਜਾਈ
ਜਲ ਕੇ ਮਸ਼ਕ ਸੰਗ ਕਰ ਲਿਆਵੋ
ਆਪਣੇ ਨਾਲ ਆਉਂਦਿਆਂ ਹੋਏ ਕਹਿੰਦੇ ਇੱਕ ਜਲਦੀ ਜਿਹੜੀ ਮਸ਼ਕ ਉਹ ਭਰ ਕੇ ਲੈ ਆਈ
ਸਹਿਮਤ ਨਹੀਂ ਏਕ ਤਵ ਅਨਹੋ
ਹੁੰਦਿਆਂ ਇੱਕ ਜਿਹੜਾ ਤੇੜ ਨਾਲ ਬੰਨਣ ਵਾਲਾ ਬਸਤਰ ਜਾਂ ਦੋ ਗਜ ਦਾ ਉਹ ਵੀ ਨਾਲ ਹੀ ਤਦੋਂ ਤੂੰ ਲੈ ਆਈ
ਜਿਹੋ ਮੈਂ ਨਾ ਜਥਾ ਵਖਾਨਾ
ਜਿਸ ਤਰ੍ਹਾਂ ਵੀ ਫਿਰ ਮੈਂ ਨਾ ਅਰਥ ਕਹਾਂਗਾ ਨਾ ਹੋਏ ਤੂੰ ਵੀ
ਜਾਣ ਲਈ ਸਮਝ ਲਈ
ਸੁਣਕਾ ਦੂਤ ਗਏ ਉਹਨੇ ਚਡੇਰੇ
ਇਸ ਤਰ੍ਹਾਂ ਜਿਹੜਾ ਰੋਮ ਦੇਸ਼ ਦੇ ਭੇਜਿਆ ਹੋਇਆ ਦੂਤ ਸਿਮਰ ਸੁਣ ਕੇ ਆਪਣੇ ਟਿਕਾਣੇ ਚਲੇ ਆ ਗਿਆ
ਨਿਸ਼ਾ ਵਿਤਾਏ ਤਿਆਰ ਭਾ ਫੇਰੇ
ਜਦੋਂ ਰਾਤ ਬੀਤ ਗਈ ਹੈ ਫਿਰ ਉਸੇ ਵੇਲੇ ਤਿਆਰ ਹੋਇਆ ਚੱਲਣ ਲਈ
ਤਹਿਮਦ ਹਿੱਤ ਲਾਇ ਦੁਆ ਗਜ ਚੀਰ
ਇਸ ਤਰ੍ਹਾਂ ਤੇਰ ਵਾਸਤੇ ਕਹਿੰਦੇ ਦੋ ਗਜ ਦਾ ਇਸਨੇ ਵਸਤਰ ਲੈ ਲਿਆ ਹੈ
ਮਸਕ ਲੀਨ ਭਰਵਾਏ ਸੋ ਨੀਰੂ
ਇੱਕ ਮਸ਼ਕ ਜੀ ਲੈ ਕੇ ਉਹਨੂੰ ਪਾਣੀ ਦੇ ਨਾਲ ਭਰਵਾ ਲਿਆ ਇਸਨੇ
ਸਰਮਦ ਨਿਕਟ ਜਾਏ ਕਰ ਖੜੇ
ਇਸ ਤਰ੍ਹਾਂ ਕਹਿੰਦੇ ਸਰਮਦ ਫਕੀਰ ਦੇ ਕੋਲ ਜਾਏ ਖੜੋਤਾ ਹੈ ਦੂਤ
ਤਹਿਮਦ ਜਲ ਕੋ ਅਰਪਣ ਕਰਿਓ
ਜਿਹੜਾ ਦੋ ਗਜ ਕੱਪੜਾ ਜਾਇਆ ਹੈ ਤੇ ਮਸ਼ਕ ਪਾਣੀ ਦੀ ਇਹ ਜਾ ਭੇਟਾ ਕੀਤੀ ਹੈ
ਦੇਖ ਕੇ ਉੱਠਿਓ ਕਰੇ ਉਸ ਨਾਂ ਨੂੰ
ਦੋਵੇਂ ਚੀਜ਼ਾਂ ਆਈਆਂ ਦੇਖ ਕੇ ਨਾ ਕਹਿੰਦੇ ਉੱਠ ਖੜੋਤਾ ਇਹ ਸਰਮਦ ਤੇ ਇਸਨੇ ਇਸ਼ਨਾਨ ਕਰ ਲਿਆ ਹੈ
ਨਿਜ ਸਰੀਰ ਪਾਵਨਤਾ ਥਾਨ
ਆਪਣੀ ਸਰੀਰ ਦੀ ਐਨ ਪਵਿੱਤਰਤਾ ਸਫਾਈ ਇਸਨੇ ਪੂਰੀ ਪੂਰੀ ਕੀਤੀ ਹੈ
ਸਹਿਮਦ ਤੀਨੋ ਤੇਰ ਨਵੀਨ
ਨਵਾਂ ਜਾ ਵਸਤਰ ਸੀ ਕਹਿੰਦੇ ਉਹ ਆਪਣੇ ਤੀਰ ਦੇ ਨਾਲ ਬੰਨ ਲਿਆ ਹੈ
ਖਰੋ ਰਹੇ ਹੋ ਦਰਵੇਸ਼ ਪਰਵੀਨ
ਇਸ ਤਰ੍ਹਾਂ ਜਿਹੜਾ ਸਿਆਣਾ ਦਰਵੇਸ਼ ਹੈ ਨਾ ਸਰਮਦ ਕਹਿੰਦੇ ਫਿਰ ਖੜੋ ਖੜੋਤਾ ਹੀ ਰਿਹਾ ਹੈ
ਕਹੋ ਦੂਤ ਸੋ ਹੋਈ ਕਰ ਖੜੋ
ਉਸ ਵੇਲੇ ਦੂਤ ਨੂੰ ਕਹਿਣ ਲੱਗਾ ਲੈ ਵੀ ਤੂੰ ਵੀ ਖੜਿਆ ਹੋ ਕਰਕੇ
ਸਿੱਖ ਹੋ ਬਲੋਚਨ ਮੁੰਦਨ ਕਰੋ
ਦੇ ਆਪਣੇ ਨੇਤਰ ਜੇ ਬੰਦ ਕਰਕੇ ਕੋਈ ਨਾ ਕੋਈ ਵੀ ਤੂੰ ਦੇਖ ਅਜੀਬੀ ਕੌਤਕ
ਸੁਣ ਕਰ ਠੰਡੋ ਭਇਓ ਅਗਾਰੇ
ਇਸ ਤਰ੍ਹਾਂ ਕਹਿੰਦੇ ਉਹ ਦੂਰ ਸੁਣ ਕਰਕੇ ਸਰਮਦ ਫਕੀਰ ਦੇ ਅੱਗੇ ਖੜਿਆ ਹੋ ਗਿਆ
ਦ੍ਰਿਗ ਮੁੰਦਰ ਤੇ ਕਰਤਾ ਤਸਵਾਰੀ
ਸਰਮਦ ਨੇ ਕਿਹਾ ਸੀ ਉਸੇ ਤਰ੍ਹਾਂ ਦੋਵੇਂ ਨੇਤਰਾਂ ਨੂੰ ਇਹਨੇ ਉਸ ਵੇਲੇ ਬੰਦ ਕਰ ਲਿਆ ਹੈ
ਸਰਮਦ ਹੱਥ ਸੀ ਇਸ ਪਰ ਧਰਿਓ
ਉਸ ਵੇਲੇ ਜਿਹੜਾ ਸਰਮਦ ਫਕੀਰ ਹੈ ਇਸਨੇ ਕਹਿੰਦੇ ਮਿਹਰ ਭਰਿਆ ਜਿਹੜਾ ਸਿਰ ਹੱਥ ਹੈ ਇਹ ਦੂਰ ਦੇ ਸੀਸ ਤੇ ਰੱਖਿਆ ਹੈ
ਅਚਰਜ ਵੱਡਾ ਦਿਖਾਵਨ ਕਰਿਓ
ਚਰ ਜੀ ਕਹਿੰਦੇ ਇੱਕ ਦਿਖਾਉਣਾ ਕੀਤਾ ਹੈ
ਭੂਤ ਪ੍ਰੇਤ ਹੈ ਲੱਖੋਂ ਖਲੇ
ਕਹਿੰਦੇ ਕੀ ਦੇਖ ਰਿਹਾ ਦੂਤ ਲੱਖਾਂ ਭੂਤ ਅਤੇ ਪ੍ਰੇਤ ਖੜੋਤੇ ਹੋਏ
ਗੁਰ ਸਾਗਰੋਂ ਨੇ ਜਹਾਥਨ ਧਰੇ
ਇੰਨਾ ਇਹ ਦਿੱਲਾ ਸ਼ਹਿਰ ਹੈ ਕਹਿੰਦੇ ਸਾਰਾ ਉਹ ਕਹਿੰਦੇ ਭੂਤਾਂ ਪ੍ਰੇਤਾਂ ਨੇ ਆਪਣੇ ਹੱਥ ਦੇ ਉੱਪਰ ਰੱਖੇ ਹੋਇਆ
ਸਰਮਦ ਬਦਨ ਦਿਸ਼ਾ ਸਭ ਹੀਰਾ
ਇੰਨੇ ਭੂਤ ਪ੍ਰੇਤ ਸਾਰੇ ਦਿੱਲੀ ਸ਼ਹਿਰ ਦੇ ਘਰਾਂ ਨੂੰ ਆਪਣੇ ਹੱਥਾਂ ਉੱਪਰ ਰੱਖ ਕੇ ਨਾ ਬੜੇ ਸਰਮਦ ਫਕੀਰ ਦੇ ਮੁੱਖ ਵੱਲ ਹੀ ਵੇਖ ਰਹੇ
ਸਾਨੂੰ ਆਗਿਆ ਦੇ ਕਿਸ ਬੇਰਾ
ਸਰਮਦ ਫਕੀਰ ਵੀ ਕਿਸ ਸਮੇਂ ਸਾਨੂੰ ਆਗਿਆ ਦਿੰਦਾ ਵੀ ਇਹਨਾਂ ਨੂੰ ਧਾ ਦਿਓ ਤਬਾਹ ਕਰ ਦਿਓ
ਜਮਨਾ ਮਹਿੰਦੇ ਰਹਿਣਾ ਫਸਲਾਏ
ਉਸੇ ਵੇਲੇ ਅਸੀਂ ਕਹਿੰਦੇ ਉਲਟਾ ਕੇ ਦਿੱਲੀ ਸ਼ਹਿਰ ਦੇ ਘਰਾਂ ਨੂੰ ਜਮਨਾ ਵਿੱਚ ਸੁੱਟ ਦੇਵਾਂਗੇ
ਸਭ ਦਿੱਲੀ ਪੁਰੋ ਕੋ ਦਿਨ ਸਾਏ
ਇਸ ਤਰ੍ਹਾਂ ਵੀ ਇਹ ਦਿੱਲੀ ਸ਼ਹਿਰ ਨੂੰ ਸਾਰਾ ਹੀ ਅਸੀਂ ਤਬਾਹ ਕਰ ਦਿਆਂ ਖਤਮ ਕਰ ਦਿਆਂਗੇ
ਸਰਮਦ ਨਹੀਂ ਹੁਕਮ ਕੋ ਦੇ
ਜਿਹੜਾ ਸਰਮਦ ਫਕੀਰ ਹੈ ਉਹਨਾਂ ਭੂਤਾਂ ਪ੍ਰੇਤਾਂ ਨੂੰ ਇਹ ਹੁਕਮ ਨਹੀਂ ਦੇ ਰਿਹਾ ਹੈ
ਸਭ ਸਜਾਏ ਸਹ ਤਨ ਪਰ ਲੇਤ
ਜਿੰਨੀ ਇਹ ਪਾਤਸ਼ਾਹ ਵੱਲੋਂ ਦਿੱਤੀ ਜਿਹੜੀ ਸਜਾ ਉਸ ਨੂੰ ਸਰੀਰ ਉੱਪਰ ਹੀ ਸਹੀ ਲੈ ਰਿਹਾ ਸਹਾ ਰਿਹਾ ਹੈ
ਸਾਗਰੇ ਘਰ ਹੱਥ ਨੂੰ ਪਰ ਧਰੇ
ਜਿੰਨੇ ਉਹ ਬੋਲਦੇ ਤਾਂ ਸਾਰੇ ਘਰ ਜਿਹੜੇ ਉਹਨਾਂ ਨੇ ਹੱਥਾਂ ਉੱਪਰ ਰੱਖੇ ਹੋਏ
ਲੱਖੋ ਸ਼ਕਤਵੰਤ ਹੈ ਖਰੇ
ਲੱਖਾਂ ਸ਼ਕਤੀਆਂ ਵਾਲੇ ਜਿਹੜੇ ਗੁਪਤ ਸਰੂਪ ਹੈ ਕਹਿੰਦੇ ਖੜੋਤੇ ਹੋਏ
ਇਹ ਦਿਖਾਏ ਘਰ ਹੱਥ ਉਤਾਰਾ
ਇਸ ਤਰ੍ਹਾਂ ਵਾਲੇ ਤਾਕਤ ਵਾਲੇ ਦਿਖਾ ਕੇ ਨਾ ਸਰਮਦ ਨੇ ਫਿਰ ਇਹਦੇ ਸ਼ੀਸ਼ ਤੋਂ ਹੱਥ ਜਾ ਹੇਠਾਂ ਲਾ ਲਿਆ ਹੈ
ਬਾਹਰ ਦੂਤ ਪ੍ਰਤਵਾਕ ਉਚਾਰਾ
ਫਿਰ ਜਿਹੜਾ ਰੋਮ ਦੇਸ਼ ਤੋਂ ਆਇਆ ਦੂਤ ਇਸ ਨੂੰ ਉਹ ਵਚਨ ਕਿਹਾ ਹੈ
ਲਹਿਓ ਮੈਂ ਨਾ ਕਹਿ ਦੋ ਨਾਹੀਂ
ਇਹ ਰੋਮ ਦੇਸ਼ ਦੇ ਦੂਤ ਤੂੰ ਮਤ ਜਿਹੜਾ ਇਹ ਸਬਰ ਸ਼ੁਕਰ ਦਾ ਮਿਹਨਾ ਲੈ ਲਿਆ ਜਾਣ ਲਿਆ ਕਹਿ ਦੋ ਅਥਵਾ ਨਹੀਂ ਜਾਣਿਆ ਹੈ
ਹਾਤਰ ਜਮਾ ਭਈ ਚਿਤ ਮਾਹੇ
ਕਿਉਂਕਿ ਤੇਰੇ ਚਿੱਤ ਵਿੱਚ ਕੋਈ ਇਸ ਤਰ੍ਹਾਂ ਕਹਿੰਦੇ ਜਾਣ ਕੇ ਤਸੱਲੀ ਹੋ ਗਈ ਜਾਂ ਤੇਰੇ ਕੋਈ ਰਲਕ ਰਹਿ ਗਈ ਹੈ
ਸੋ ਕਰ ਹੱਥ ਜੋੜ ਕਰ ਕਹਿਓ
ਇਸ ਤਰ੍ਹਾਂ ਸੁਣ ਕੇ ਦੂਤ ਨੇ ਫਿਰ ਹੱਥ ਜੋੜ ਕੇ ਸਰਮਦ ਨੂੰ ਕਿਹਾ ਹੈ।